ਸੇਠ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਨਹੀਂ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਹੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਰੈਕਸਡੇਲ 'ਚ ਦਿਨ ਦਿਹਾੜੇ ਵਾਪਰੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਯੋਰਕ ਖੇਤਰ ਵਿੱਚ ਖਸਰੇ ਦੀ ਲੱਗ ਦੀ ਬਿਮਾਰੀ ਦੇ ਅਨੋਖੇ ਸਾਹਮਣੇ ਆ ਰਹੇ ਮਾਮਲਿਆਂ ਨੇ ਸਿਹਤ ਅਧਿਕਾਰੀ ਨੂੰ 6-5 ਵਿੱਚ ਪਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਿਲਰੋਨੀ ਦਾ 84 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਰਹੇ ਬ੍ਰਾਇਨ ਮਿਲਰੋਨੀ ਦਾ 84 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਰਿਵਾਰ ਨੇ ਵੀਰਵਾਰ ਰਾਤ ਦੇਰ ਬਹੁਤ ਦੁੱਖ ਨਾਲ ਐਲਾਨ ਕੀਤਾ ਕਿ ਸਾਬਕਾ ਟੋਰੀ ਆਗੂ ਦੀ ਸ਼ਾਂਤਪੂਰਵਕ ਮੌਤ ਹੋ ਗਈ ਅਤੇ ਆਖਰੀ ਸਮੇਂ ਪਰਿਵਾਰ ਉਨ੍ਹਾਂ ਦੇ ਕੋਲ ਹੀ ਸੀ। ਹਾਊਸ ਆਫ ਕਾਮਨਜ਼ ਨੇ ਮਿਲਰੋਨੀ ਦੇ ਦੇਹਾਂਤ ਬਾਰੇ ਪਤਾ ਲੱਗਣ ਤੋਂ ਬਾਅਦ ਅਤੇ ਕੈਨੇਡਾ ਭਾਰਤ ਤੋਂ ਸਿਆਸੀ ਸ਼ਖਸੀਅਤਾਂ ਦੀ ਪ੍ਰਤੀਕਿਰਿਆ ਆਉਣ ਤੋਂ ਬਾਅਦ ਵੀਰਵਾਰ ਨੂੰ ਆਪਣੀ ਕਾਰਵਾਈ ਮੁਲਤਵੀ ਕਰ ਦਿੱਤੀ। ਆਪਣੇ ਪ੍ਰਭਾਵਸ਼ਾਲੀ ਪਰ ਫਿਰ ਵੀ ਕਈ ਵਾਰ ਸਿਆਸੀ ਮੁੱਖ ਕਲਾ ਭਰੇ ਰਾਜਨੀਤਿਕ ਕਰੀਅਰ ਦੇ ਕਾਰਨ ਮਿਲਰੋਨੀ ਨੇ ਦੇਸ਼ 'ਤੇ ਇੱਕ ਅਜੀਬ ਛਾਪ ਛੱਡੀ। ਕੁਬਿਕ ਸੂਬੇ ਦੇ ਬਾਇਕੋਮਿਓ ਸ਼ਹਿਰ ਵਿੱਚ ਉਨ੍ਹਾਂ ਦਾ ਜਨਮ ਇੱਕ ਮਜ਼ਦੂਰ ਵਰਗ ਦੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਯੂਨੀਵਰਸਿਟੀ ਵਿਦਿਆਰਥੀ ਵਜੋਂ ਰਾਜਨੀਤੀ ਸ਼ਸਤਰ ਦੀ ਪੜ੍ਹਾਈ ਕੀਤੀ ਸੀ। ਉਹ ਮਿਲਰੋਨੀ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਮੰਤਰੀ ਜੌਨ ਡਿਫੇਨ ਬੇਕਰ ਦਾ ਸਲਾਹਕਾਰ ਵੀ ਰਹੇ ਸਨ। ਉਸਨੇ ਸਾਲਾਂ ਤੱਕ ਰੂੜੀਵਾਦੀ ਰਾਜਨੀਤੀ ਵਿੱਚ ਪਰਦੇ ਪਿੱਛੇ ਕੰਮ ਕੀਤਾ ਅਤੇ ਅੰਤ ਵਿੱਚ 1976 ਵਿੱਚ ਅਗਲਾ ਫੈਡਰਲ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰ ਬਣਨ ਦੀ ਦੌੜਨ ਤੋਂ ਪਹਿਲਾਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਪਰ ਉਹ ਜੋ ਕਲਰਕ ਤੋਂ ਲੀਡਰਸ਼ਿਪ ਚੋਣ ਵਿੱਚ ਮਾਤ ਖਾ ਗਏ ਸਨ। ਇਸ ਹਾਰ ਤੋਂ ਨਿਰਾਸ਼ ਹੋਣ ਦੀ ਬਜਾਏ ਮਿਲਰੋਨੀ ਇੱਕ ਸੀਨੀਅਰ ਕਾਰਜਕਾਰੀ ਵਜੋਂ ਕਾਰਪੋਰੇਟ ਕੈਨੇਡਾ ਵਿੱਚ ਸ਼ਾਮਲ ਹੋ ਗਏ, ਪਰ ਕਲਰਕ ਨੂੰ ਲੀਡਰਸ਼ਿਪ ਤੋਂ ਬਾਹਰ ਕਰਨ ਲਈ ਉਹ ਆਪਣੀ ਮੁਹਿੰਮ ਜਾਰੀ ਰੱਖੀ। ਸੱਤਾ ਲਈ ਉਸ ਦੀ ਕੋਸ਼ਿਸ਼ 1983 ਵਿੱਚ ਸਿਰੇ ਚੜੀ ਜਦੋਂ ਉਨ੍ਹਾਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਦੀ ਚੋਣ ਜਿੱਤ ਲਈ। ਮਿਲਰੋਨੀ ਨੇ 1984 ਦੀ ਫੈਡਰਲ ਚੋਣ ਮੁਹਿੰਮ ਦੀ ਅਗਵਾਈ ਕੀਤੀ ਅਤੇ ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਧ ਸੀਟਾਂ ਨਾਲ ਬਹੁਮਤ ਹਾਸਲ ਕੀਤੀ। ਚੋਣ ਮੁਹਿੰਮ ਦੌਰਾਨ ਸਿਆਸੀ ਬਹਿਸ ਵਿੱਚ ਲਿਬਰਲ ਪ੍ਰਧਾਨ ਮੰਤਰੀ ਜੋਹਨ ਟਰਨਰ ਵੱਲੋਂ ਪੀਅਰ ਟਰੂਡੋ ਦੇ ਕਾਰਜਕਾਲ ਦੌਰਾਨ ਕੀਤੀਆਂ ਵਿਵਾਦਿਤ ਸਰਪ੍ਰਸਤੀ ਵਾਲੀਆਂ ਨਿਯੁਕਤੀਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਿਲਰੋਨੀ ਨੇ ਕਿਹਾ, ਸਰ ਤੁਹਾਡੇ ਕੋਲ ਉਸ ਸਮੇਂ ਦੂਜਾ ਰਾਹ ਵੀ ਸੀ। ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮਿਲਰੋਨੀ ਫਿਰ ਕਿਊਬਿਕ ਸੂਬੇ ਦੇ ਮੈਨੀਕੁਆਗਨ ਚੋਣ ਹਲਕੇ ਤੋਂ MP ਵਜੋਂ ਪਾਰਲੀਮੈਂਟ ਵਿੱਚ ਪਹੁੰਚੇ। ਪ੍ਰੀਮੀਅਰ ਮਿਨਿਸਟਰ ਦੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸਮੇਂ ਸਮੇਂ ਤੇ ਉਨ੍ਹਾਂ ਕਈ ਤੂਫਾਨੀ ਉਤਾਰ ਚੜਾਅ ਦੇਖੇ ਅਤੇ ਕੈਨੇਡਾ ਇਸ ਸਮੇਂ ਦੌਰਾਨ ਜਿੱਥੇ ਮਜ਼ਬੂਤੀ ਵੱਲ ਵੱਡਿਆ ਉਥੇ ਹੀ ਦੇਸ਼ ਵਿਚ ਵਖੇਰਵੇ ਵੀ ਪੈਦਾ ਹੋਏ। ਅੰਤਰਰਾਸ਼ਟਰੀ ਮੰਚ ਤੇ ਹਾਲਾਂਕਿ ਮਲਰੋਨੀ ਨੇ ਕੈਨੇਡਾ ਨੂੰ ਸਨਮਾਨ ਅਤੇ ਦੇਸ਼ ਦੀ ਹੋਂਦ ਮਜ਼ਬੂਤ ਕਰਨ ਦੀ ਇਕ ਨਵੀਂ ਭਾਵਨਾ ਦਿੱਤੀ। ਉਨ੍ਹਾਂ ਨੇ ਨਸਲੀ ਵਿਤਕਰੇ ਦੇ ਵਿਰੁੱਧ ਦੇਸ਼ਾਂ ਨੂੰ ਇਕੱਠਾ ਕੀਤਾ ਅਤੇ ਦੱਖਣੀ ਅਫਰੀਕਾ ਤੇ ਪਾਬੰਦੀਆਂ ਲਗਾਈਆਂ। ਅਮਰੀਕਾ ਦੇ ਨਾਲ ਮਜ਼ਬੂਤ ਸਬੰਧ ਬਣਾਉਣ ਦੇ ਦੌਰਾਨ ਮਲਰੋਨੀ ਅਤੇ ਉਸਦੀ ਪਤਨੀ ਮੀਲਾ ਨੇ ਨੈਨਸੀ ਅਤੇ ਰੋਨਾਲਡ ਰੀਗਨ ਨਾਲ ਨਜ਼ਦੀਕੀ ਦੋਸਤੀ ਵਿਕਸਿਤ ਕੀਤੀ। ਮਲਰੋਨੀ ਅਤੇ ਉਸਦੀ ਪਤਨੀ ਨੇ ਬਾਰਬਰਾ ਅਤੇ ਜਾਰਜ ਬੁਸ਼ ਸੀਨੀਅਰ ਨਾਲ ਵੀ ਨੇੜਤਾ ਬਣਾਈ। ਉਧਰ ਵੀਰਵਾਰ ਦੁਪਹਿਰ ਰੈਕਸਡਲ ਵਿਚ ਇਕ ਪਲਾਜ਼ਾ ਦੀ ਪਾਰਕਿੰਗ ਵਿਚ ਇਕ ਵਾਹਨ ਦੇ ਅੰਦਰ ਗੋਲੀ ਲੱਗਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੇਰ ਰਾਤ ਕਰੀਬ ਪੌਣੇ ਇਕ ਵਜੇ ਹਾਈਵੇ 27 ਦੇ ਪੂਰਬ ਵਿਚ ਫਿੰਚ ਐਵੇਨਿਊ ਵੈਸਟ ਅਤੇ ਵੈਸਟ ਮੋਰ ਡਰਾਈਵ ਦੇ ਖੇਤਰ ਵਿਚ ਗੋਲੀਬਾਰੀ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਸਾਰਜੈਂਟ ਅਲ ਬਾਰਟਲੇਟ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਇਕ ਵਾਹਨ ਵਿਚ ਸਵਾਰ ਵਿਅਕਤੀ ਕਿਸੇ ਹੋਰ ਵਾਹਨ ਉਪਰ ਗੋਲੀਆਂ ਚਲਾ ਰਹੇ ਸਨ। ਮੌਕੇ ਤੇ ਪਲਾਜ਼ਾ ਦੇ ਪਾਰਕਿੰਗ ਲਾਟ ਵਿਚ ਗੋਲੀਆਂ ਨਾਲ ਵਿੰਨੀ ਹੋਈ ਚਿੱਟੀ ਐਸਯੂਵੀ ਖੜੀ ਸੀ ਅਤੇ ਉਸਦੇ ਸਟੇਅਰਿੰਗ ਵੀਲ ਦੇ ਸਾਹਮਣੇ ਸਿੱਧੇ ਵਿੰਡ ਸ਼ੀਲਡ ਵਿਚ ਗੋਲੀਆਂ ਮਾਰੇ ਜਾਣ ਦੇ ਕਈ ਬੁਲਟ ਹੋਲ ਦਿਖਾਈ ਦਿੰਦੇ ਗਏ। ਬਾਰਟਲੇਟ ਨੇ ਕਿਹਾ ਕਿ ਗੋਲੀ ਦੇ ਜ਼ਖਮਾਂ ਨਾਲ ਵਾਹਨ ਦੇ ਅੰਦਰ ਇਕ ਵਿਅਕਤੀ ਪਿਆ ਮਿਲਿਆ। ਅਫਸੋਸ ਕਿ ਉਸਦੀ ਜਾਨ ਬਚਾਉਣ ਵਾਲੇ ਉਪਾਅ ਵੀ ਕੀਤੇ ਗਏ। ਉਸ ਵਿਅਕਤੀ ਨੂੰ ਘਟਨਾ ਸਥਾਨ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਿਸ ਨੇ ਉਸਦੀ ਪਛਾਣ ਜਾਰੀ ਨਹੀਂ ਕੀਤੀ। ਮੌਕੇ ਤੇ ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੀ ਗੱਡੀ ਉਪਰ ਪਾਰਕਿੰਗ ਲੋਟ ਵਿਚ ਗੋਲੀਆਂ ਮਾਰੇ ਜਾਂਦੇ ਦੇਖਿਆ ਗਿਆ। ਇਹ ਗੱਡੀ ਦੀ ਰਫ਼ਤਾਰ ਕਾਫ਼ੀ ਹੌਲੀ ਹੁੰਦੀ ਗਈ ਅਤੇ ਇਹ ਇਕ ਹੋਰ ਵਾਹਨ ਨਾਲ ਟਕਰਾ ਗਈ। ਐਸਯੂਵੀ ਦੇ ਪਿੱਛੇ ਜ਼ਮੀਨ ਤੇ ਘੱਟੋ ਘੱਟ ਇਕ ਦਰਜਨ ਸ਼ੈਲ ਕੈਸਿੰਗ ਵੀ ਦਿਖਾਈ ਦੇ ਰਹੇ ਹਨ। ਬਾਰਟਲੇਟ ਨੇ ਕਿਹਾ ਕਿ ਪੁਲਿਸ ਘੱਟੋ ਘੱਟ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ ਜੋ ਚਾਰ ਦਰਵਾਜ਼ਿਆਂ ਵਾਲੀ ਗੂੜੇ ਰੰਗ ਦੀ ਹੋਂਡਾ ਗੱਡੀ ਵਿਚ ਫਿੰਚ ਐਵੇਨਿਊ ਤੇ ਪਛਮ ਵੱਲ ਫਰਾਰ ਹੁੰਦੇ ਦੇਖੇ ਗਏ ਸਨ। ਬਾਰਟਲੇਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਪੀੜਤ ਵਿਅਕਤੀ ਨੇ ਵੀ ਗੋਲੀਬਾਰੀ ਕੀਤੀ ਸੀ। ਬਾਰਟਲੇਟ ਨੇ ਕਿਹਾ ਕਿ ਅਸੀਂ ਵਰਤਮਾਨ ਵਿਚ ਇਹ ਨਿਰਧਾਰਤ ਕਰਨ ਲਈ ਆਪਣੇ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰ ਰਹੇ ਹਾਂ ਕਿ ਕੌਣ ਜ਼ਿੰਮੇਵਾਰ ਹੈ, ਜਿਸ ਵਿਚ ਘਟਨਾ ਸਥਾਨ ਤੇ ਕਈ ਗਵਾਹਾਂ ਨਾਲ ਗੱਲ ਕਰਨਾ ਅਤੇ ਵੀਡੀਓ ਵੀ ਸਮੀਖਿਆ ਕਰਨਾ ਸ਼ਾਮਲ ਹੈ। ਉਧਰ ਯੋਰਕ ਰੀਜਨ ਵਿਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਖਸਰੇ ਦੇ ਇਕ ਅਨੋਖੇ ਕੇਸ ਦੀ ਜਾਂਚ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਮਰੀਜ਼ ਨੂੰ ਇਹ ਛੂਤ ਵਾਲੀ ਬਿਮਾਰੀ ਕਿਵੇਂ ਲੱਗੀ। ਵੀਰਵਾਰ ਨੂੰ ਇਕ ਨਿਊਜ਼ ਰਿਲੀਜ਼ ਵਿਚ ਯੋਰਕ ਰੀਜਨਲ ਪਬਲਿਕ ਹੈਲਥ ਨੇ ਕਿਹਾ ਕਿ 30 ਕੁ ਸਾਲਾਂ ਦੀ ਉਮਰ ਦੇ ਇਕ ਮਰੀਜ਼ ਨੇ ਹਾਲ ਹੀ ਵਿਚ ਯਾਤਰਾ ਨਹੀਂ ਸੀ ਕੀਤੀ ਅਤੇ ਇਸੇ ਬਿਮਾਰੀ ਨਾਲ ਵੀ ਕੋਈ ਸੰਪਰਕ ਨਹੀਂ ਕੀਤਾ ਸੀ। ਓਨਟਾਰੀਓ ਵਿਚ ਖਸਰੇ ਦਾ ਚੌਥਾ ਪੁਸ਼ਟ ਹੋਇਆ ਹੈ। ਬਾਕੀ 3 ਮਾਮਲਿਆਂ ਵਿਚ ਬੱਚੇ ਸ਼ਾਮਲ ਹਨ ਜੋ ਹਾਲ ਹੀ ਵਿਚ ਵਿਦੇਸ਼ ਗਏ ਸਨ। YRPH ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਜੋ ਖਸਰੇ ਦੇ ਵਾਇਰਸ ਇਸ ਮਰੀਜ਼ ਦੇ ਸੰਪਰਕ ਵਿਚ ਆਏ ਹੋ ਸਕਦੇ ਹਨ। ਵਾਧੂ ਐਕਸਪੋਜ਼ਰ ਹੋਣ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਭਾਵਿਤ ਸੰਪਰਕਾਂ ਨੂੰ ਸਿੱਧੇ ਤੌਰ ਤੇ ਸੂਚਿਤ ਕੀਤਾ ਜਾਵੇਗਾ। YRPH ਨੇ ਉਨ੍ਹਾਂ ਸਥਾਨਾਂ ਦੀ ਨਿਮਨ ਲਿਖਤਾ ਸੂਚੀ ਵੀ ਜਾਰੀ ਕੀਤੀ ਹੈ ਜਨਤਾ ਨੂੰ ਕੇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੂਚੀ ਵਿਚ ਮਿਸੀਸਾਗਾ ਦੇ ਮੈਲਟ ਐਂਡ ਡਿਪ ਰੈਸਟੋਰੈਂਟ ਵਿਚ 24 ਫਰਵਰੀ ਨੂੰ ਸ਼ਾਮ 5:30 ਵਜੇ ਤੋਂ ਰਾਤ 8:30 ਵਜੇ ਤੱਕ, ਮਕੈਂਜੀ ਹੈਲਥ ਕੋਟ ਲੂਸੀ ਵੋਗਨ ਹਸਪਤਾਲ ਐਮਰਜੈਂਸੀ ਵਿਭਾਗ 26 ਫਰਵਰੀ ਨੂੰ ਲਗਭਗ 2:40 ਵਜੇ ਤੇ ਸ਼ਾਮ ਨੂੰ 4:30 ਵਜੇ ਤੇ ਵੈਲੋਰ ਮੈਡੀਕਲ ਕਲੀਨਿਕ 26 ਫਰਵਰੀ ਨੂੰ ਲਗਭਗ 12:10 ਤੋਂ ਸ਼ਾਮ 5:30 ਵਜੇ ਤੱਕ ਦਾ ਸਮਾਂ ਸ਼ਾਮਲ ਹੈ। YRPH ਕਿਸੇ ਵੀ ਵਿਅਕਤੀ ਨੂੰ ਸਲਾਹ ਦਿੰਦਾ ਹੈ ਜੋ ਇਨ੍ਹਾਂ ਸਥਾਨਾਂ ਅਤੇ ਸਮੇਂ ਤੋਂ ਹੋ ਸਕਦਾ ਹੈ ਤੁਰੰਤ ਚੈੱਕ ਕਰਨ ਕਿ ਉਨ੍ਹਾਂ ਨੂੰ ਖਸਰੇ ਦੀ ਵਿਰੁੱਧ ਟੀਕਾ ਲੱਗਿਆ ਹੈ ਜਾਂ ਨਹੀਂ। ਜੇ ਤੁਸੀਂ ਉਪਰੋਕਤ ਸਮੇਂ ਅਤੇ ਸਥਾਨਾਂ ਤੇ ਮੌਜੂਦ ਸੀ ਅਤੇ ਤੁਸੀਂ 6 ਮਹੀਨਿਆਂ ਤੋਂ ਘੱਟ ਉਮਰ ਦੇ ਇਕ ਬੱਚੇ ਦੇ ਨਾਲ ਸੀ ਤਾਂ ਕਿਰਪਾ ਕਰਕੇ ਤੁਰੰਤ ਯੋਰਕ ਰੀਜਨ ਪਬਲਿਕ ਹੈਲਥ ਨੂੰ ਕਾਲ ਕਰੋ ਕਿਉਂਕਿ ਤੁਸੀਂ ਰੋਕਥਾਮ ਦੇ ਇਲਾਜ ਲਈ ਯੋਗ ਹੋ ਸਕਦੇ ਹੋ। ਖਸਰਾ ਇਕ ਬਹੁਤ ਜ਼ਿਆਦਾ ਛੂਤੀ ਵਾਲੀ ਹਵਾ ਨਾਲ ਫੈਲਣ ਵਾਲੀ ਲਾਗ ਹੈ ਅਤੇ ਵਾਇਰਸ ਹਵਾ ਵਿਚ ਜਾਂ 7-2 ਘੰਟਿਆਂ ਤੱਕ ਰਹਿ ਸਕਦਾ ਹੈ। ਇਸ ਦੇ ਲੱਛਣ ਸੰਪਰਕ ਵਿਚ ਆਉਣ ਤੋਂ 7-21 ਦਿਨਾਂ ਬਾਅਦ ਸ਼ੁਰੂ ਹੁੰਦੇ ਹਨ, ਜਿਸ ਵਿਚ ਤੇਜ਼ ਬੁਖਾਰ, ਖੰਘ, ਨੱਕ ਵਗਣਾ, ਲਾਲ ਧੱਫੜ ਅਤੇ ਅੱਖਾਂ ਲਾਲ ਹੋ ਜਾਂਦੀਆਂ ਨੇ ਅਤੇ ਇਨ੍ਹਾਂ ਵਿਚੋਂ ਪਾਣੀ ਸਿਮਦਾ ਰਹਿੰਦਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਰੈਕਸਡੇਲ ਚ ਦਿਨ ਦਿਹਾੜੇ ਵਾਪਰੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਯੋਰਕ ਖੇਤਰ ਵਿਚ ਖਸਰੇ ਦੀ ਲੱਗ ਦੀ ਬਿਮਾਰੀ ਦੇ ਅਨੋਖੇ ਸਾਹਮਣੇ ਆ ਰਹੇ ਮਾਮਲਿਆਂ ਨੇ ਸਿਹਤ ਅਧਿਕਾਰੀ ਨੂੰ 6-5 ਵਿਚ ਪਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਿਲਰੋਨੀ ਦਾ 84 ਸਾਲਾਂ ਦੀ ਉਮਰ ਵਿਚ ਦੇਹਾਂਤ ਹੋ ਗਿਆ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845 6478982845।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਅੱਜ ਦਿਨ ਸ਼ੁੱਕਰਵਾਰ ਫਰਾਈਡੇ ਔਰ 1 ਮਾਰਚ 2024। ਐਵੇਂ ਧੱਕੇ ਨਾਲ ਗੱਲ ਜੋੜਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਕਿ ਹਫ਼ਤੇ ਦਾ ਆਖਰੀ ਤੇ ਮਹੀਨੇ ਦਾ ਪਹਿਲਾ ਦਿਨ। ਅੱਗੇ ਵੀ ਇੱਕ ਦਿਨ ਮੈਂ ਇਹੋ ਜਿਹਾ ਗੱਲ ਕੀਤੀ ਸੀ, ਜਿਹਨੂੰ ਕਹਿੰਦੇ ਹੁੰਦੇ ਨਾ ਬਿਨਾਂ ਗੱਲ ਤੋਂ ਕਿਸੇ ਚੀਜ਼ ਨੂੰ ਰੌਚਕ ਤੇ ਦਿਲਚਸਪ ਢੰਗ ਦੇ ਨਾਲ ਪੇਸ਼ ਕਰ ਦੋ, ਭਾਵੇਂ ਚੀਜ਼ ਦੇ ਵਿੱਚ ਕੋਈ ਜਾਣ ਨਾ ਹੋਵੇ। ਹੁਣ ਦੇਖਿਆ ਜਾਵੇ ਤੇ ਗੱਲ ਬੜੀ ਵਧੀਆ ਲੱਗੂਗੀ, ਬਹੁਤੇ ਲੋਕਾਂ ਨੂੰ ਸ਼ਾਇਦ ਤੁੰਬ ਵੀ ਸਕਦੀ ਹੈ ਕਿ ਹਫ਼ਤੇ ਦਾ ਆਖਰੀ ਪਰ ਮਹੀਨੇ ਦਾ ਪਹਿਲਾ ਦਿਨ 1 ਮਾਰਚ ਔਰ ਫਰਵਰੀ ਕੀ ਕਹਿੰਦੇ ਇਹਨੂੰ 1 ਮਾਰਚ ਦੇ ਦਿਨ ਸ਼ੁੱਕਰਵਾਰ, ਸ਼ੁੱਕਰਵਾਰ ਯਾਨੀ ਵੀਕਐਂਡ। ਪਰ ਹੈ ਇਹਦੇ ਵਿੱਚ ਕੁਛ ਵੀ ਨਹੀਂ, ਲਫਾਜ਼ੀ ਅਲਫਾਜ਼ੀਆਂ ਤੇ ਸ਼ਬਦਾਂ ਦੇ ਜਾਲ ਬੁਣਨੇ ਇਹ ਵੀ ਕਲਾਕਾਰੀ ਹੈ ਤੇ ਇਹਦੇ ਨਾਲ ਵੀ ਵਧੀਆ ਗੁਜ਼ਾਰਾ ਹੋ ਜਾਂਦਾ। ਮਤਲਬ ਕਿ ਕਿਸੇ ਨੂੰ ਕੁਛ ਨਾ ਦਿਓ ਤੇ ਤੁਸੀਂ ਆਪਣਾ ਵਧੀਆ ਸਮਾਂ ਕੱਢ ਸਕਦੇ ਹੋ। ਇਹ ਵੀ ਕਿਹਾ ਜਾਂਦਾ ਕਿ ਕੁਝ ਲੋਕ ਬੋਲਣ ਲੱਗ ਜਾਂਦੇ ਨੇ ਪਰ ਉਨ੍ਹਾਂ ਕੋਲ ਅਸਲ ਵਿੱਚ ਦੱਸਣ ਨੂੰ ਕੁਝ ਨਹੀਂ ਹੁੰਦਾ। ਕਦੋਂ ਅਸੀਂ ਬੋਲ ਰਹੇ ਹੁੰਦੇ ਹਾਂ ਤੇ ਕਦੋਂ ਦੱਸ ਰਹੇ ਹੁੰਦੇ ਹਾਂ, ਕੁਝ ਕਹਿਣ ਵਾਸਤੇ ਵੀ ਹੈ ਜਾਂ ਨਹੀਂ। ਫਿਲਾਸਫਰ ਇਹਦੇ ਉੱਤੇ ਗੱਲਾਂ ਕਰਦੇ ਹੀ ਰਹੇ ਨੇ ਕਿ ਬੋਲਿਆ ਬਹੁਤਾ ਜਾਂਦਾ ਤੇ ਉਹਦੇ ਵਿੱਚ ਸੁਣਨ ਯੋਗ ਬਹੁਤ ਘੱਟ ਹੁੰਦਾ। ਆਪਣਾ ਇਹੀ ਕੰਮ ਹੈ। ਸੋ ਇਹਦੇ ਵਿੱਚ ਫਰਕ ਕੀ ਹੈ? ਹੈਨਰੀ ਬਰਗਸਨ ਆਪਣੇ ਫਰਾਂਸ ਤੋਂ ਇਹ ਫਿਲਾਸਫਰ ਹੋਏ ਨੇ ਤੇ ਕਾਫੀ ਇਹਨਾਂ ਦਾ ਪ੍ਰਭਾਵ ਰਿਹਾ, ਹੈਨਰੀ ਲੂਈ ਬਰਗਸਨ, ਤੇ ਕਾਫੀ ਟ੍ਰੈਡੀਸ਼ਨ ਰਹੀ ਹੈ ਐਨਾਲਿਟੀਕਲ ਫਿਲਾਸਫੀ ਦੀ। ਐਨਾਲਿਟੀਕਲ ਫਿਲਾਸਫੀ ਜਦੋਂ ਅਸੀਂ ਇੱਕ ਖਾਸ ਵਿਚਾਰ ਦਾ ਦੂਜੇ ਨਾਲ ਰੱਖ ਕੇ ਤੁਲਨਾਤਮਕ ਅਧਿਐਨ ਕਰਦੇ ਹਾਂ ਤੇ ਪਹੁੰਚ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਵਿਚਾਰ ਤੋਂ ਦੂਜੇ ਤੱਕ ਜਾਣ ਦੀ ਸਮਰੱਥਾ ਰੱਖਦੇ ਹਾਂ। ਜੇ ਕੁਝ ਨਵਾਂ ਆ ਜੇ ਉਹਦੇ ਮੁਤਾਬਕ ਢਲਦੇ ਹਾਂ, ਜਿਹਨੂੰ ਥਿਊਰੀ ਆਫ ਇਵੋਲਿਊਸ਼ਨ ਵੀ ਆਖਿਆ ਜਾਂਦਾ ਕਿ ਉਹੀ ਵਿਕਾਸ ਕਰੇਗਾ, ਉਹੀ ਜੀਵ ਜਿਉਂਦਾ ਰਹੇਗਾ ਜਿਹੜਾ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਸਕਦਾ। ਗਰਮੀਆਂ ਦੇ ਕੱਪੜੇ ਪਾ ਕੇ ਸਰਦੀਆਂ ਨਹੀਂ ਕੱਢੀਆਂ ਜਾ ਸਕਦੀਆਂ ਤੇ ਸਰਦੀਆਂ ਦੇ ਕੱਪੜਿਆਂ ਚ ਲਿਬਾਸ ਵਿਚ ਗਰਮੀ ਨਹੀਂ ਕੱਢੀ ਜਾ ਸਕਦੀ। ਜਾਨਵਰ ਵੀ ਆਪਣੀ ਜੱਤ ਉਤਾਰਦੇ ਨੇ। ਸੋ ਇਹੀ ਫਰਕ ਹੈ ਕਿ ਜੇ ਸਮੇਂ ਦੇ ਉੱਤੇ ਨਾ ਉਤਾਰਿਆ, ਜੇ ਸਮੇਂ ਤੇ ਨਾ ਬਦਲਾਅ ਕੀਤਾ, ਜਾਂ ਤਾਂ ਗਰਮੀ ਨਾਲ ਮਰਾਂਗੇ ਜਾਂ ਫਿਰ ਠੰਡ ਨਾਲ ਮਰਾਂਗੇ। ਤਾਂ ਹੈਨਰੀ ਸਾਹਿਬ ਕੀ ਲਿਖਦੇ ਆ, I would say act like a man of thought and think like a man of action. ਮੈਂ ਤਾਂ ਕਹਿੰਦੇ ਇਹ ਕਹਾਂਗਾ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਇਹ ਪਤਾ ਲੱਗਣਾ ਚਾਹੀਦਾ ਕਿ ਬਹੁਤ ਸੋਚ ਵਿਚਾਰ ਕੇ ਕੰਮ ਕਰਨ ਦਾ ਫੈਸਲਾ ਕੀਤਾ। ਅੱਗੇ ਤੁਰਨ ਦਾ ਫੈਸਲਾ ਕੀਤਾ ਜਦੋਂ ਵੀ ਤੁਸੀਂ ਕਿਤੇ ਡਿੰਗ ਪੱਟਦੇ ਹੋ ਤੁਰਦੇ ਹੋ ਕਿਸੇ ਦਿਸ਼ਾ ਵੱਲ ਨੂੰ ਕਮਿਟਮੈਂਟ ਆਪਣੀ ਪ੍ਰਤੀਬੱਧਤਾ ਦਿੰਦੇ ਹੋ ਤਾਂ ਤੁਹਾਡਾ ਥਾਟ ਹੈ ਜਿਹੜਾ ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਫਿਰ ਉਹਦੇ ਉੱਤੇ ਐਕਸ਼ਨ ਖੜਾ ਹੋਵੇ ਠੀਕ ਹੈ ਜੀ ਆਈ ਵੁੱਡ ਸੇ ਐਕਟ ਲਾਈਕ ਅ ਮੈਨ ਆਫ ਥਾਟ ਕਿ ਇਹਨੇ ਬਹੁਤ ਸੋਚ ਸਮਝ ਕੇ ਗੱਲ ਕੀਤੀ ਹੈ ਇਹ ਐਵੇਂ ਪੇਤਲੀ ਜੀ ਗੱਲ ਕਰਕੇ ਇਧਰ ਉਧਰ ਨਹੀਂ ਫਿਰਦਾ ਰਹੇਗਾ ਇਹ ਹਵਾ ਚ ਉੱਡਣ ਵਾਲੀ ਚੀਜ਼ ਨਹੀਂ ਹੈ ਕਿ ਮੌਕਾ ਇਹੋ ਜਿਹਾ ਹੋਇਆ ਤਾਂ ਇਧਰ ਨੂੰ ਹੋ ਗਏ ਇਧਰੋਂ ਦੀ ਹਵਾ ਚੱਲੀ ਤਾਂ ਉਧਰ ਨੂੰ ਹੋ ਗਏ ਇਹਨੇ ਸੋਚ ਸਮਝ ਕੇ ਕਦਮ ਪੁੱਟਿਆ ਅਗਲੀ ਗੱਲ ਥਿੰਕ ਲਾਈਕ ਅ ਮੈਨ ਆਫ ਐਕਸ਼ਨ ਤੇ ਫਿਰ ਇਹ ਵੀ ਕਹਿੰਦੇ ਆ ਕਹਿੰਦੇ ਜਦੋਂ ਸੋਚ ਰਹੇ ਹੁੰਦੇ ਹੋ ਨਾ ਜਦੋਂ ਕਿਸੇ ਗੱਲ ਤੇ ਵਿਚਾਰ ਕਰ ਰਹੇ ਹੁੰਦੇ ਹੋ ਉਦੋਂ ਵੀ ਇਹ ਦੇਖਿਓ ਕਿ ਜੇ ਇਹਨੂੰ ਮੈਂ ਕਰੂੰਗਾ ਤੇ ਫਿਰ ਬੜੀ ਪ੍ਰਤੀਬੱਧਤਾ ਇਹਦੇ ਵਿੱਚ ਚਾਹੀਦੀ ਹੈ ਕਮ ਵਟ ਮੇ ਮੈਂ ਇਹਦੇ ਤੇ ਆਪਣੀ ਡਿਲੀਵਰੀ ਦੇਵਾਂਗਾ ਮੈਂ ਇਹਦੇ ਉੱਤੇ ਪੂਰਾ ਉਤਰ ਕੇ ਦਿਖਾਵਾਂਗਾ ਸੋ ਸੋਚਣ ਵੇਲੇ ਇਹ ਕੰਮ ਕਿਵੇਂ ਸਿਰੇ ਚੜੂਗਾ ਤੇ ਉਹਦੇ ਲਈ ਕੀ ਮੰਗਾ ਉਹ ਧਿਆਨ ਚ ਰੱਖੋ ਤੇ ਜਦੋਂ ਕੰਮ ਕਰਨ ਲੱਗਦੇ ਹੋ ਉਦੋਂ ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀ ਮੈਂ ਇਹਦੇ ਬਾਰੇ ਪਰਿਪੱਕਤਾ ਦੇ ਨਾਲ ਸੋਚ ਰੱਖਿਆ ਤੇ ਅੱਗੇ ਵੀ ਇੱਕ ਦਿਨ ਮੈਂ ਰਸੂਲ ਹਮਜ਼ਾ ਤੋਬ ਦੀ ਕਿਤਾਬ ਚੋਂ ਜ਼ਿਕਰ ਕੀਤਾ ਸੀ ਕਿ ਉਹਦੇ ਵਿੱਚ ਕਈ ਗਾਜ਼ੀ ਬੈਠੇ ਆਪਾਂ ਆਪਣੇ ਦਰਖਤਾਂ ਦੀ ਛਾਂ ਹੇਠ ਕਿ ਉਹ ਆਪਣੀਆਂ ਤਲਵਾਰਾਂ ਦੇ ਜ਼ੋਹਰ ਤੇ ਘੋੜਿਆਂ ਦੇ ਕਾਰਨਾਮੇ ਆਪਣੇ ਡੌਲਿਆਂ ਦੀਆਂ ਗੱਲਾਂ ਕਰ ਰਿਹਾ ਕਿ ਮੈਂ ਐਂ ਕਰਤਾ ਹਨਾ ਮੇਰਾ ਤਾਂ ਪਿਛਲਾ ਆਹ ਰਿਕਾਰਡ ਹੈ ਫਿਰ ਉੱਥੇ ਇੱਕ ਬਜ਼ੁਰਗ ਗਾਜ਼ੀ ਬੈਠਾ ਹੁੰਦਾ ਗਾਜ਼ੀ ਮਤਲਬ ਯੋਧਾ ਲੜਨ ਵਾਲੇ ਸਿਪਾਹੀ ਮਹਾਰਥੀ ਉਹ ਕਹਿੰਦਾ ਓਏ ਨੌਜਵਾਨੋ ਕਿਉਂ ਦਰਖਤ ਦੀ ਠੰਡੀ ਛਾਵੇਂ ਬੈਠ ਕੇ ਆਪਣੀਆਂ ਤਲਵਾਰਾਂ ਦੇ ਕਿੱਸਿਆਂ ਦਾ ਜ਼ਿਕਰ ਕਰ ਰਹੇ ਹੋ ਕੱਲ ਭਲਕੇ ਹੋਣ ਵਾਲੀ ਲੜਾਈ ਵਿੱਚ ਤੁਹਾਡੀਆਂ ਤਲਵਾਰਾਂ ਨੇ ਤੁਹਾਡੇ ਘੋੜਿਆਂ ਨੇ ਤੁਹਾਡੇ ਡੋਲਿਆਂ ਨੇ ਆਪਣੀ ਅਸਲੀਅਤ ਵਿਖਾਈ ਦੇਣੀ ਹੈ ਸੋ ਵੈਨ ਵੀ ਕਲੇਮ ਤੇ ਮਾਰੇ ਜਾਂਦੇ ਆ ਦਾਵਾ ਕਰਨ ਦੀ ਲੋੜ ਉਦੋਂ ਪੈਂਦੀ ਹੈ ਇਸ਼ਤਿਹਾਰ ਦੇਣ ਦੀ ਉਦੋਂ ਲੋੜ ਪਊਗੀ ਜਦੋਂ ਗੱਲ ਬਣਦੀ ਨਾ ਦਿਖਦੀ ਹੋਵੇ ਜਦੋਂ ਕਰਨੀ ਚ ਹੀ ਗੱਲ ਆ ਗਈ ਜ਼ੁਬਾਨ ਤੋਂ ਕਹਿਣ ਦੀ ਲੋੜ ਨਹੀਂ ਮੈਂ ਇਹ ਕਰ ਸਕਦਾ ਔਰ ਮੈਂ ਕਰਕੇ ਦਿਖਾ ਦੂੰਗਾ ਇਹਦੀ ਲੋੜ ਉਦੋਂ ਹੀ ਪਏਗੀ ਜਦੋਂ ਅੰਦਰ ਮਨ ਡੋਲਦਾ ਹੋਵੇ ਨਹੀਂ ਤਾਂ ਕਰੀ ਚੱਲੋ ਦਿਖਾਉਣਾ ਨਾ ਦਿਖਾਉਣਾ ਉਹ ਕੰਮ ਦਾ ਸਹੀ ਸਿਰੇ ਚੜ ਜਾਣਾ ਇਹ ਸਾਡੇ ਹੱਥ ਚ ਨਹੀਂ ਹੁੰਦਾ ਮੇਰੇ ਕੋਲ ਮੇਰੀ ਸਮਰੱਥਾ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਚਲੋ ਵਿਗਿਆਨ ਦੀ ਗੱਲ ਕਰਨੀ ਅੱਜ ਆਪਾਂ ਇਸ ਧਰਤੀ ਇਸ ਬ੍ਰਹਿਮੰਡ ਦੇ ਵਿੱਚ ਇਸ ਪੂਰੇ ਯੂਨੀਵਰਸ ਦੇ ਵਿੱਚ ਮਲਟੀਵਰਸਸ ਦੇ ਵਿੱਚ ਵੀ ਇੱਕ ਤਾਂ ਆਪਾਂ ਮਲਟੀਵਰਸਸ ਦੀ ਥਿਉਰੀ ਨੂੰ ਨਹੀਂ ਸਮਝ ਸਕਦੇ ਕਿ ਹੈ ਕੀ ਹੈ ਹੁਣ ਸਾਡਾ ਪੂਰਾ ਸੂਰਜ ਮੰਡਲ ਹੈ ਇੱਕ ਸੂਰਜ ਤੇ ਇਹਦੇ ਆਲੇ ਦੁਆਲੇ 8 ਗ੍ਰਹਿ ਤੇ ਇਹਨਾਂ ਦੀ ਆਪਸ ਵਿਚਲੀ ਵਿੱਥ ਪਰ ਇਹ ਇੱਕ ਸੂਰਜ ਸਾਡੀ ਪੂਰੀ ਆਕਾਸ਼ ਗੰਗਾ ਦੇ ਵਿੱਚ ਕੋਈ ਤਕਰੀਬਨ ਇਹੋ ਜਿਹੇ 100 ਅਰਬ ਸੂਰਜ ਨੇ 100 ਅਰਬ ਸੂਰਜ ਦੇ ਮਿਲਣ ਨਾਲ ਮਿਲਕੀ ਵੇ ਆਕਾਸ਼ ਗੰਗਾ ਬਣਦੀ ਹੈ ਇਸ ਆਕਾਸ਼ ਗੰਗਾ ਦੇ ਧੁਰ ਤੋਂ ਜਿਵੇਂ ਸੂਰਜ ਹੈ ਕੇਂਦਰ ਹੈ ਤੇ ਉਹ ਤੋਂ ਧਰਤੀ ਆਪਾਂ ਮਿਲਦੇ ਹਾਂ ਕਿੰਨੀ ਦੂਰ ਹੈ ਇਸੇ ਤਰ੍ਹਾਂ ਸਾਡੀ ਆਕਾਸ਼ ਗੰਗਾ ਦਾ ਜਿਹੜਾ ਕੇਂਦਰ ਹੈ ਉਹਨੂੰ ਬਲੈਕ ਹੋਲ ਕਹਿੰਦੇ ਹਾਂ ਤੇ ਉਹਦੇ ਤੋਂ ਸਾਡਾ ਸੂਰਜ 30,000 ਪ੍ਰਕਾਸ਼ ਵਰੇ ਦੂਰ ਹੈ ਹੁਣ 30,000 ਪ੍ਰਕਾਸ਼ ਵਰੇ ਕੀ ਹੁੰਦਾ ਕੈਲਕੂਲੇਟ ਨਹੀਂ ਕਦੇ ਕੀਤਾ ਹੋਣਾ ਕਿਉਂਕਿ ਪ੍ਰਕਾਸ਼ ਦਾ ਮਤਲਬ ਇਹ ਹੈ ਕਿ ਇੱਕ ਸੈਕਿੰਡ ਵਿੱਚ ਪ੍ਰਕਾਸ਼ 3,00,000 ਕਿਲੋਮੀਟਰ ਦਾ ਸਫ਼ਰ ਕਰ ਲੈਂਦਾ ਇਹਦੀ ਸਪੀਡ ਸਭ ਤੋਂ ਜ਼ਿਆਦਾ ਸੋ 3,00,000 ਕਿਲੋਮੀਟਰ ਜਿਹੜਾ 1 ਸੈਕਿੰਡ ਚ ਕੱਢਦਾ ਉਹ 1 ਸਾਲ ਚ ਕਿੱਥੇ ਪਹੁੰਚਦੀ ਹੈ ਲਾਈਟ ਤੇ 30,000 ਸਾਲ ਦੇ ਵਿੱਚ ਉਹ ਚੀਜ਼ ਕਿਵੇਂ ਵਿਖਾਈ ਦਿੰਦੀ ਹੈ ਹੁਣ ਅਸੀਂ ਇਹ ਇੱਕ ਆਕਾਸ਼ ਗੰਗਾ ਦਾ ਤਸੱਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਣੀ ਨਹੀਂ ਵੈਸੇ ਤਾਂ ਹੁਣ ਇਹ ਤੋਂ ਬਾਹਰ ਆ ਜਾਓ ਕਹਿੰਦੇ ਇਸ ਬ੍ਰਹਿਮੰਡ ਦੇ ਵਿੱਚ 300 ਅਰਬ ਆਕਾਸ਼ ਗੰਗਾਵਾਂ ਨੇ 300 ਅਰਬ ਯਾਨੀ ਕਿ 3,000 ਅਰਬ ਫਿਰ ਉਹਨਾਂ ਵਿੱਚ ਫਿਰ 100 ਅਰਬ ਸੂਰਜ ਮੰਡਲ ਹੋਣਗੇ ਤਾਂ ਮਤਲਬ ਕਿ ਇਹ ਏਡਾ ਵਿਸ਼ਾਲ ਆਪਣਾ ਬ੍ਰਹਿਮੰਡ ਹੈ ਜਿਹਨੂੰ ਅਸੀਂ ਬ੍ਰਹਮ ਕਹਿ ਦਿੰਦੇ ਹਾਂ ਕਿ ਹਾਂ ਸਾਨੂੰ ਗਿਆਨ ਹੋ ਗਿਆ ਤੇ ਭਾਈ ਅਜੇ ਤਾਂ ਭਾਜਣਾ ਹੀ ਬਹੁਤ ਪੈਣੀਆਂ ਦਿਮਾਗ ਨੂੰ ਤੇ ਕੋਈ ਗੱਲ ਨਹੀਂ ਭਾਰਤ ਨੇ 28 ਫਰਵਰੀ ਨੂੰ ਵਿਗਿਆਨ ਦਿਵਸ ਮਨਾਇਆ ਹਾਲਾਂਕਿ ਭਾਰਤ ਵਿੱਚ ਵਿਗਿਆਨ ਦੀ ਗੱਲ ਘੱਟ ਤੇ ਕਰਮਕਾਂਡ ਦੀ ਜ਼ਿਆਦਾ ਹੁੰਦੀ ਹੈ ਹੁਣ ਕਰਮਕਾਂਡ ਨੂੰ ਜੇ ਧਰਮ ਮੰਨਦੇ ਹੋ ਤੇ ਫਿਰ ਅਲੱਗ ਕਰ ਲਿਓ ਧਰਮ ਇੱਕ ਫਲਸਫਾ ਆ ਕਿਤਾਬ ਹੈ ਉਹਦੇ ਵਿੱਚ ਗਿਆਨ ਹੈ ਉਹਨੂੰ ਤੁਸੀਂ ਆਪ ਕਿੰਨੀ ਵਾਰ ਪੜ੍ਹਿਆ ਸਮਝਿਆ ਤੇ ਉਹਦੇ ਤੇ ਵਿਚਾਰ ਕੀਤਾ ਤੇ ਉਹਦਾ ਐਨਾਲਿਸਿਸ ਕੀਤਾ ਜਿਵੇਂ ਹੈਨਰੀ ਬਰਗਸਨ ਦੀ ਫੀਲਡ ਹੈ ਕਿ ਐਨਾਲਿਟੀਕਲ ਅਧਿਐਨ ਕੀਤਾ ਪਹਿਲਾਂ ਇੱਕ ਗ੍ਰੰਥ ਪੜ੍ਹਿਆ ਫਿਰ ਦੂਜਾ ਪੜ੍ਹਿਆ ਫਿਰ ਦੋਨਾਂ ਦੇ ਵਿਚਲਾ ਅੰਤਰ ਦੇਖਿਆ ਸਮੇਂ ਦਾ ਅੰਤਰ ਦੇਖਿਆ ਸ਼ਲੋਕਾਂ ਦਾ ਅੰਤਰ ਦੇਖਿਆ ਫਿਰ ਇੱਕ ਧਰਮ ਤੋਂ ਦੂਜੇ ਧਰਮ ਦੇ ਗ੍ਰੰਥ ਦੇ ਨਾਲ ਉਹਦਾ ਤੁਲਨਾਤਮਕ ਅਧਿਐਨ ਕਰਕੇ ਆਪਣੀ ਸਮਝ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੀ ਸਮਾਂ ਸਾਰਣੀ ਨੂੰ ਵੀ ਧਿਆਨ ਚ ਰੱਖਿਆ। ਕਵੀ ਐਸਾ ਕਿਹਾ ਹੀ ਨਹੀਂ, ਪਰ ਹਮ ਹੈ ਧਾਰਮਿਕ ਨਹੀਂ, ਫਿਰ ਤੁਸੀਂ ਪਖੰਡੀ ਹੋ ਸਕਦੇ ਹੋ ਜਾਂ ਤੁਸੀਂ ਕਰਮਕਾਂਡੀ ਹੋ ਸਕਦੇ ਹੋ। ਧਾਰਮਿਕ ਹੋਣਾ ਉੱਜਲ ਦਿਮਾਗ ਦੀ ਗੱਲ ਹੈ, ਫਿਰ ਤਾਂ ਸਿਰ ਚ ਲਾਈਟ ਬਲ ਜਾਣੀ ਹੈ। ਜੇ ਲਾਈਟ ਨਹੀਂ ਬਲੀ ਹੋਈ, ਜੇ ਤੁਹਾਨੂੰ ਇਹ ਨਹੀਂ ਪਤਾ ਵੀ ਆਲੇ ਦੁਆਲੇ ਕੀ ਹੋ ਰਿਹਾ, ਮਹਿੰਗਾਈ ਕਿਉਂ ਹੋ ਰਹੀ ਹੈ, ਲੁੱਟਮਾਰ ਕਿਉਂ ਹੋ ਰਹੀ ਹੈ, ਮਜ਼ਲੂਮ ਕੌਣ ਹੈ, ਕਾਤਲ ਕੌਣ ਹੈ, ਜੇ ਇਹਦੀ ਸਮਝ ਨਹੀਂ ਆ ਰਹੀ ਤੇ ਜੇ ਬਾਬੇ ਨਾਨਕ ਵਾਂਗੂ ਰੋਟੀ ਨਚੋੜ ਕੇ ਨਹੀਂ ਪਤਾ ਲੱਗ ਰਿਹਾ, ਜਿਸ ਬੰਦੇ ਨੂੰ ਅੱਜ ਤੱਕ ਰੋਟੀ ਨਚੋੜ ਕੇ ਪਤਾ ਨਹੀਂ ਲੱਗਿਆ ਕਿ ਇਹਦੇ ਵਿੱਚ ਹਰਾਮ ਹੈ ਕਿ ਹਲਾਲ ਹੈ, ਉਹ ਸਿੱਖ ਹੀ ਹੈ ਨਹੀਂ, ਉਹ ਸਿੱਖ ਬਣਨ ਦਾ ਦਾਵਾ ਹੀ ਨਹੀਂ ਕਰ ਸਕਦਾ। ਔਰ ਜੇ ਉਹਨੇ ਉਹ ਰੋਟੀ ਖਾਧੀ ਹੈ ਫਿਰ ਤਾਂ ਫਿਰ ਜਮਾ ਹੀ ਕਮਾਲ ਹੋਊਗੀ। ਪਹਿਲਾਂ ਤਾਂ ਤੋਲਣ ਦੀ ਉਹ ਗੱਲ ਹੈ ਵੀ ਰੋਟੀ ਨਚੋੜ ਕੇ ਕਦੇ ਦੇਖਿਓ ਕਿ ਇਹਦੇ ਚ ਲਹੂ ਤਾਂ ਨਹੀਂ ਕਿਸੇ ਦਾ, ਪਰ ਉਹ ਪੈਮਾਨਾ ਤਾਂ ਅਸੀਂ ਜ਼ਿੰਦਗੀ ਚ ਕਦੇ ਸਿੱਖ ਹੋਣ ਦਾ ਰੱਖਿਆ ਹੀ ਨਹੀਂ। ਖੈਰ 28 ਫਰਵਰੀ ਨੂੰ ਕਿਉਂ ਮਨਾਉਂਦੇ ਆ, ਕਹਿੰਦੇ ਵੀ ਸੀ ਵੀ ਰਮਨ ਦਾ ਜਨਮ ਹੋਇਆ ਸੀ, ਭਾਰਤ ਦੇ ਨੋਬਲ ਪ੍ਰਾਈਜ਼ ਜਿੱਤਣ ਵਾਲੇ ਇਹ ਸਾਇੰਟਿਸਟ ਸੀਗੇ ਡਾਕਟਰ ਸੀ ਵੀ ਰਮਨ, ਉਨ੍ਹਾਂ ਦੀ ਯਾਦ ਦੇ ਵਿੱਚ ਭਾਰਤ ਨੇ 28 ਫਰਵਰੀ ਦਾ ਦਿਨ ਮੁਕਰਰ ਕਰ ਦਿੱਤਾ ਵਿਗਿਆਨ ਦਿਵਸ ਦੇ ਤੌਰ ਤੇ। ਠੀਕ ਹੈ ਜੀ, ਉਨ੍ਹਾਂ ਦਾ ਜਨਮ 28 ਫਰਵਰੀ ਨੂੰ ਹੋਇਆ ਸੀਗਾ ਤੇ ਇਸ ਕਰਕੇ ਫਿਰ ਇਹ ਦਿਨ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਤੇ ਉਨ੍ਹਾਂ ਨੇ ਕਮੈਮੋਰੇਟ ਕੀਤੀ ਸੀ ਦਾ ਡਿਸਕਵਰੀ ਆਫ ਰਮਨ ਇਫੈਕਟ। ਲੈ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਪਣੇ ਨਾਂ ਨਾਲ ਵੀ ਕੋਈ ਚੀਜ਼ ਜੁੜੀ ਹੈ। ਬੈਠੇ ਬੈਠੇ ਹੀ ਜਿੱਦਾਂ ਮੈਂ ਪਹਿਲਾਂ ਬੇਤੁਕੀ ਗੱਲ ਕੀਤੀ ਸੀ ਨਾ ਸ਼ੁਰੂ ਚ, ਸ਼ੋਅ ਸ਼ੁਰੂ ਕਰਨ ਲੱਗਿਆ ਬੇਤੁਕੀ ਗੱਲ ਕੀਤੀ ਵੀ ਅੱਜ ਹਫ਼ਤੇ ਦਾ ਆਖਰੀ ਤੇ ਮਹੀਨੇ ਦਾ ਪਹਿਲਾ ਦਿਨ ਹੈ, ਹੁਣ ਇਸ ਰਮਨ ਇਫੈਕਟ ਦੇ ਨਾਲ ਆਪਣੇ ਨਾਂ ਨੂੰ ਜੋੜ ਲਿਆ, ਉਹੀ ਸਵਾਦ ਲੈਣ ਨੂੰ ਕਿ ਯਾਰ ਆਪਣਾ ਨਾਂ ਵੀ ਤਾਂ ਨੋਬਲ ਪ੍ਰਾਈਜ਼ ਦੇ ਨਾਲ ਕਿਤੇ ਜੁੜਦਾ ਹੀ ਹੈ। ਗੂਗਲ ਪਾ ਕੇ ਦੇਖਿਆ ਕਰੋ, ਰਮਨ ਐਵੇਂ ਤਾਂ ਨਹੀਂ, ਉਹ ਭਰਾਵਾ ਤੇਰਾ ਜ਼ਿਕਰ ਨਹੀਂ ਹੈ, ਇਹ ਤੇਰੇ ਨੇਮ ਸੇਕ ਦੀ ਗੱਲ ਹੈ। ਕੁਦਰਤੀ ਘਰਦਿਆਂ ਨੂੰ ਕਿਤੇ ਚੰਗਾ ਲੱਗਿਆ, ਆ ਨਾਂ ਧਰਤਾ, ਕੁਛ ਹੋਰ ਧਰਿਆ ਹੁੰਦਾ ਫਿਰ ਉਹਦੇ ਗੁਣ ਔਗੁਣ ਸਾਰੇ ਲੈ ਲੈਣੇ ਸੀਗੇ। ਚਲੋ ਆਪਾਂ ਮੁੜ ਕੇ ਆਈਏ ਰਮਨ ਇਫੈਕਟ ਦੇ ਵਿੱਚ ਕੀ ਸੀਗਾ ਕਿ ਲਾਈਟ ਦੇ ਵਿੱਚ ਜਿਹੜੀ ਆਪਾਂ ਲਾਈਟ ਦੀ ਸਪੀਡ ਦੀ ਗੱਲ ਕੀਤੀ, ਉਹਦੇ ਫੋਟੋਨਸ ਨੇ, ਲਾਈਟ ਦੇ ਜਿਹੜੇ ਬੇਸਿਕ ਪਾਰਟੀਕਲਸ ਨੇ ਉਹਨਾਂ ਨੂੰ ਫੋਟੋਨਸ ਕਹਿੰਦੇ, ਜਿਹੜੇ ਟਰੈਵਲ ਕਰਦੇ ਆ ਤੇ ਲਾਈਟ ਏਡੀ ਸ਼ਕਤੀਸ਼ਾਲੀ ਹੈ ਕਿ ਏਡੀ ਤੇਜ਼ ਵੇਗ ਦੇ ਨਾਲ ਇਹ ਰਫ਼ਤਾਰ ਤੇ ਕੰਮ ਕਰਦੀ ਹੈ ਕਿ ਇਹਨੂੰ ਰੋਕਣਾ ਬਹੁਤ ਮੁਸ਼ਕਲ ਹੈ, ਸਵਾਏ ਬਹੁਤ ਜ਼ਿਆਦਾ ਸਟਰੋਂਗ ਗ੍ਰੈਵੀਟੇਸ਼ਨ ਦੇ, ਜਿਵੇਂ ਅਸੀਂ ਧਰਤੀ ਦੀ ਗੁਰਤਾ ਖਿੱਚ ਦੀ ਗੱਲ ਕਰਦੇ ਹਾਂ, ਲਾਈਟ ਦੀ ਸਪੀਡ ਘਟਾਉਣ ਦੀ ਕਿਸੇ ਚ ਸਮਰੱਥਾ ਨਹੀਂ ਹੈ, ਜਾਂ ਫਿਰ ਇਹ ਪ੍ਰਿਜ਼ਮ ਦੇ ਵਿੱਚੋਂ ਜਦੋਂ ਨਿਕਲਦੀ ਹੈ ਤਾਂ ਲਾਈਟ ਨੂੰ ਡਿਫਲੈਕਟ ਕਰ ਦਿੱਤੇ ਜਾਂਦਾ, ਉਹ ਕਈ ਭਾਗਾਂ ਦੇ ਵਿੱਚ ਵਿਖੰਡਿਤ ਹੁੰਦੀ ਹੈ, ਫਿਰ ਸਾਨੂੰ ਸਤਰੰਗੀ ਵੀ ਦਿਖਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਸੂਰਜ ਦੀ ਲਾਈਟ ਵੀ ਜਿਹੜੀ ਧਰਤੀ ਤੇ ਆਉਂਦੀ, ਉਹ ਬਾਹਰ ਜਾ ਕੇ ਜੇ ਅਸੀਂ ਧਰਤੀ ਦੇ ਵਾਯੂਮੰਡਲ ਤੋਂ ਬਾਹਰ ਜਾ ਕੇ ਦੇਖੀਏ ਉਹ ਚਿੱਟੇ ਰੰਗ ਦੀ ਦਿਖਾਈ ਦਊਗੀ, ਪਰ ਜਦੋਂ ਧਰਤੀ ਦੇ ਵਾਯੂਮੰਡਲ ਦੇ ਅੰਦਰ ਆ ਕੇ ਦੇਖਦੇ ਹਾਂ ਉਹ ਲਾਲ ਉਨਾਬੀ ਉਸ ਰੰਗ ਦੀ ਦਿਖਾਈ ਦਿੰਦੀ ਹੈ, ਜਿਹਨੂੰ ਕਹਿੰਦੇ ਆ ਲਾਲੀਮਾ, ਹਨਾ, ਆਕਾਸ਼ ਚ ਦਿਖਦੀ ਹੈ, ਉਹ ਕਿਉਂ ਬਣਦੀ ਹੈ। ਹੁਣ ਗੱਲ ਕੀ ਹੈ ਵੀ ਜਿਹੜੀ ਹਵਾ ਹੈ ਆਕਾਸ਼ ਦੇ ਵਿੱਚ ਉਹ ਪ੍ਰਿਜ਼ਮ ਦਾ ਹੀ ਕੰਮ ਕਰਦੀ ਹੈ, ਸ਼ੀਸ਼ੇ ਦਾ ਕੰਮ ਕਰਦੀ ਹੈ। ਜਦੋਂ ਲਾਈਟ ਧਰਤੀ ਦੇ ਅੰਦਰ 300 ਕਿਲੋਮੀਟਰ ਵੱਧਦੀ ਹੈ, ਉਸ ਐਟਮੋਸਫੇਅਰ ਦੇ ਵਿੱਚ ਉਸ ਵਾਤਾਵਰਨ ਚੋਂ ਲੰਘਦੀ ਹੈ ਤੇ ਉਹ ਵਿਖੰਡਿਤ ਹੋ ਜਾਂਦੀ ਹੈ, ਸਕੈਟਰਡ ਹੋ ਜਾਂਦੇ ਆ ਪਾਰਟੀਕਲ, ਫਿਰ ਉਹ ਸੱਤ ਰੰਗਾਂ ਚ ਤਬਦੀਲ ਹੋ ਜਾਂਦੇ ਆ। ਸੱਤੇ ਰੰਗਾਂ ਦਾ ਸਮਾਵੇਸ਼, ਸੱਤੇ ਰੰਗਾਂ ਨੂੰ ਇਕੱਠੇ ਕਰ ਲਓ ਤਾਂ ਚਿੱਟਾ ਰੰਗ ਬਣ ਗਿਆ, ਚਿੱਟੇ ਰੰਗ ਨੂੰ ਤੋੜ ਮਰੋੜ ਦੋ, ਜਿਵੇਂ ਵਿਖੰਡਿਤ ਕਰ ਦੋ, ਫਿਰ ਉਹਦੇ ਚੋਂ ਸੱਤ ਰੰਗ ਨਿਕਲ ਆਉਂਦੇ ਆ। ਇਹਨਾਂ ਸੱਤਾਂ ਦੀ ਅਲੱਗ ਅਲੱਗ ਵੇਵ ਲੈਂਥ ਹੈ ਤੇ ਲਾਲ ਰੰਗ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਹੁੰਦੀ ਹੈ, ਲਾਲ ਰੰਗ ਸਭ ਤੋਂ ਮੂਹਰੇ ਨਿਕਲ ਜਾਂਦਾ। ਇਸੇ ਕਰਕੇ ਜਦੋਂ ਸੂਰਜ ਸਾਨੂੰ ਦਿਖਦਾ ਉਹ ਸੰਤਰੀ ਤੇ ਲਾਲ ਜਿਹੋ ਜਿਹੇ ਅਸੀਂ ਵਾਤਾਵਰਨ ਚੋਂ ਜਿਹੜੇ ਐਂਗਲ ਤੇ ਆਉਂਦਾ, ਇਸ ਕਰਕੇ ਰੰਗ ਵਟਾਉਂਦਾ। ਕਹਿੰਦੇ ਜੇ ਤੁਸੀਂ ਅੰਤਰਿਕਸ਼ ਚ ਜਾ ਕੇ ਦੇਖੋਗੇ ਤਾਂ ਇਹ ਚਿੱਟੇ ਗੋਲੇ ਵਾਂਗੂ ਦਿਖਾਈ ਦਊਗਾ। ਸੋ ਜੋ ਮੈਨੂੰ ਦਿਖਾਈ ਦਿੰਦਾ ਉਹ ਸੱਚ ਨਹੀਂ ਹੈਗਾ। ਆਪਾਂ ਬਹਿਸ ਜ਼ਰੂਰ ਕਰਾਂਗੇ ਉਸ ਬੰਦੇ ਨਾਲ ਜਿਹੜਾ ਧਰਤੀ ਦੇ ਵਾਯੂਮੰਡਲ ਤੋਂ 300 ਕਿਲੋਮੀਟਰ ਬਾਹਰ ਬੈਠਾ ਹੈ, ਉਹ ਕਹੂਗਾ ਰੋਸ਼ਨੀ ਚਿੱਟੀ, ਅਸੀਂ ਕਹਾਂਗੇ ਸੂਰਜ ਭਾਈ ਸੰਤਰੀ ਰੰਗ ਦਾ, ਆਹ ਦੇਖ ਲਾ ਆਹ ਦੀਂਦਾ, ਅੰਨਿਆ ਆਹ ਦੀਂਦਾ। ਬਸ ਆਹੀ ਗੱਲ ਹੈ, ਜੋ ਮੈਨੂੰ ਦਿਖਦਾ, ਜੋ ਮੈਨੂੰ ਲੱਗਦਾ, ਜੋ ਮੈਂ ਮਹਿਸੂਸ ਕਰਦਾ, ਇਹ ਜੀਵਨ ਦਾ ਸੱਚ ਨਹੀਂ ਹੋ ਸਕਦਾ। ਜੀਵਨ ਦਾ ਸੱਚ ਵਿਜ਼ਡਮ ਨਾਲ ਲੱਭਿਆ ਜਾ ਸਕਦਾ, ਮੇਰੀਆਂ ਆਪਣੀਆਂ ਗਿਆਨ ਇੰਦਰੀਆਂ ਨਾਲ ਨਹੀਂ। ਸੋ ਜਿਵੇਂ ਅਸੀਂ ਕਹਿ ਦਈਏ ਨਾ ਆਪ ਮਰੇ ਜੱਗ ਪਰ ਲੋ, ਤੇ ਜਾਂ ਫਿਰ ਸੁਥਰਾ ਘੋਲ ਪਤਾ ਸੇ ਬੀਵੇ, ਉਹ ਅਸੀਂ ਦੋਨੇ ਗੱਲਾਂ ਆਪਣੇ ਪਿੰਡੇ ਦੇ ਅਨੁਸਾਰ ਕਰਦੇ ਹਾਂ। ਹੁਣ ਕਈ ਮੈਨੂੰ ਪੁੱਛ ਲੈਣਗੇ ਭਾਰਤ ਵਿੱਚ ਕੀ ਹਾਲ ਚਾਲ ਹੈ, ਕਿੰਨੀ ਕੁ ਗਰੀਬੀ ਹੈ, ਕਿੰਨੀ ਕੁ ਤੰਗੀ ਹੈ। ਮੈਂ ਕਿਹਾ ਉਹ ਤਾਂ ਇਹ ਡਿਪੈਂਡ ਕਰਦਾ ਕਿ ਮੇਰੇ ਹਾਲਾਤ ਕੀ ਨੇ। ਜੇ ਮੈਂ ਸਕੂਟਰ ਤੇ ਜਾ ਰਿਹਾ ਮੈਨੂੰ ਐਂ ਲੱਗੂਗਾ ਵੀ ਬੜੇ ਮਾੜੇ ਹਾਲਤ ਹੈ, ਜੇ ਮੈਂ ਕਾਰ 'ਚ ਬਹਿ ਗਿਆ ਮੈਂ ਕਹੂੰਗਾ ਯਾਰ ਰੌਲਾ ਟੱਪਾ ਤਾਂ ਕੋਈ ਖਾਸ ਹੈ ਨਹੀਂਗਾ। ਜੇ ਬਹੁਤ ਵਧੀਆ ਕਾਰ 'ਚ ਬਹਿ ਗਿਆ, ਏਅਰ ਕੰਡੀਸ਼ਨ 'ਚ ਬਹਿ ਗਿਆ, ਮੈਂ ਕਹੂੰਗਾ ਮੌਸਮ ਵੀ ਪਾ ਇਟਸ ਵੈਰੀ ਕੂਲ, ਕੋਈ ਪੋਲਿਊਸ਼ਨ ਨਹੀਂ ਮੈਨੂੰ ਲੱਗਦਾ ਕਿਉਂਕਿ ਮੈਂ ਨਿਕਲਿਆ ਏਸੀ ਦਫ਼ਤਰ 'ਚ ਜਾ ਵੜਿਆ। ਸੋ ਮੇਰੇ ਨਾਲ ਜੋ ਵਾਪਰ ਰਿਹਾ ਉਹ ਜ਼ਿੰਦਗੀ ਦੀ ਸੱਚਾਈ ਨਹੀਂ ਹੈਗੀ। ਵਿਗਿਆਨ ਤੇ ਮੈਂ ਹੋਰ ਵੀ ਗੱਲਾਂ ਕਰਨੀਆਂ ਸੀ, ਮੈਂ ਲੱਗਦਾ ਬਹੁਤ ਜ਼ਿਆਦਾ ਕਰਨੀਆਂ, ਛੱਡ ਪਰੇ ਯਾਰ ਤੂੰ, ਤੇਰੇ ਕੋਲ ਚੱਜ ਦੀ ਗੱਲ ਤਾਂ ਕੋਈ ਹੈ ਨਹੀਂ ਗੀ ਯਾਰ, ਬੰਦ ਕਰ। ਕਰ ਦਿੱਤੇ ਆ ਭਾਈ ਜਾਨ, ਬੰਦ ਕਰ ਦਿੱਤੇ ਆ। ਚੰਗਾ ਜੀ, ਹੁਣ ਐਂ ਕਰਾਂਗੇ, ਇਹ ਤੋਂ ਬਾਅਦ ਇੱਕ ਗੀਤ ਸੁਣਾਂਗੇ, ਗੀਤ ਤੋਂ ਬਾਅਦ ਖਬਰਾਂ ਦੇ ਉੱਤੇ ਗੱਲਬਾਤ ਕਰਨੀ ਆ ਕੈਨੇਡੀਅਨ ਸਿਸਟਮ ਦੇ ਉੱਤੇ ਥੋੜ੍ਹੀ ਜਿਹੀ, ਅਤੇ ਮਗਰੋਂ ਫਿਰ ਅਸੀਂ ਪ੍ਰਹਾਰ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਅਤੇ ਉਹਨਾਂ ਨੇ ਕਿਹਾ ਕਿ ਅੱਜ ਗੱਲ ਕਰੀਏ ਇਸ ਵਿਸ਼ੇ ਦੇ ਉੱਤੇ ਕਿ ਸਿੱਖ ਧਰਮ ਦੇ ਵਿੱਚ ਤੁਹਾਡੇ ਨਾਂ ਦੇ ਪਿੱਛੇ ਸਿੰਘ ਤੇ ਕੌਰ ਲੱਗਣ ਦਾ ਮਹੱਤਵ ਤਾਂ ਆਪਾਂ ਜਾਣਦੇ ਹਾਂ, ਪਰ ਜੇ ਨਾਂ ਲੱਗਿਆ ਹੋਵੇ ਤਾਂ ਕਿੰਨਾ ਕੁ ਤੁਸੀਂ ਅਸਿੱਖ ਹੋ ਜਾਓਗੇ। ਠੀਕ ਹੈ ਜੀ, ਸਿੱਖ ਹੋਣ ਦੇ ਵਿੱਚ ਇਹਦੀ ਕਿੰਨੀ ਕੁ ਗੱਲਬਾਤ ਆਉਂਦੀ, ਪਿੱਛੇ ਜੇ ਇੱਕ ਕੋਰਟ 'ਚ ਵੀ ਮਾਮਲਾ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਨੂੰ ਧਿਆਨ 'ਚ ਰੱਖ ਕੇ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਅਤੇ ਇਹ ਗੱਲਬਾਤ ਕੋਈ 8:20 ਦੇ ਕਰੀਬ ਹੋਏਗੀ ਅਤੇ 8:12-13 ਤੇ ਅਸੀਂ ਮਯੰਕ ਭਟਨਾਗਰ ਜੀ ਨਾਲ ਗੱਲਬਾਤ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਰਹਿ ਗਈ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ। ਜੇ ਸਾਇੰਸ ਤੇ ਮੈਂ ਬਹੁਤਾ ਡਰੈਗ ਕਰ ਗਿਆ ਹੋਵਾਂ ਅਤੇ ਗਲਤੀ ਹੋ ਗਈ ਹੋਵੇ ਕੋਈ, ਤਾਂ ਫੌਰਨ ਤੁਸੀਂ ਫੋਨ ਕਰੋ ਅਤੇ ਐਸੇ ਟਾਈਮ ਕਹਿ ਦਿਓ ਬੰਦਿਆਂ ਵੀ ਆਪ ਕਰਨਾ ਸੀ ਅਤੇ ਤੇਰੀ ਸਟੱਡੀ 'ਚ ਇੰਨਾ ਕੁ ਫਰਕ ਰਹਿ ਗਿਆ। 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਅਤੇ ਬਸ ਫਿਰ ਹੁਣ ਆਪਾਂ ਗੀਤ ਲਾ ਦਿੰਦੇ ਹਾਂ ਤੁਹਾਡੇ ਲਈ ਅਤੇ ਫਿਰ ਉਹ ਤੋਂ ਬਾਅਦ ਖਬਰਾਂ 'ਤੇ ਚਰਚਾ ਸ਼ੁਰੂ।
चलने में क्या मजा है, परवाने जानते हैं तुम यूं ही जलाते रहना, आ आकर ख्वाबों में पल पल दिल के पास तुम रहती हो
سٹی آف برامٹن کے نئے اینیمل سروسز بائی لاز میں کئی تبدیلیاں کی گئی ہیں۔ کیا آپ کو معلوم ہے کہ ایک گھر میں زیادہ سے زیادہ 6 جانوروں کی اجازت ہے جن میں 3 سے زیادہ کتے نہ ہوں۔ وہ جانور جو پراپرٹی پر ہوں اور گلے میں پٹا نہ ہو تو ان کو بارڈر یا فینس والی جگہ پر رکھیں۔ اگر آپ کے پاس 2 سے زیادہ مرغیاں یا کبوتر ہیں تو آپ کے پاس لائسنس ہونا چاہیے۔ مزید معلومات کے لیے brampton.ca/animalservices پر وزٹ کریں۔
अगर तुसी मल्टी स्टोरिंग बिल्डिंग खरीदन दे चावान हो तो फिर हुणे कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नु 6477022023 या फिर 6474724141।
ਓ ਅੱਜ ਤਾਂ ਕਮਾਲ ਹੀ ਹੋਗੀ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
You're listening to The Current Affairs with Ramanjit Sidhu.
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਹੁਣ ਗੱਲਬਾਤ ਤੋਰਦੇ ਹਾਂ ਖਬਰਾਂ ਦੇ ਬਾਰੇ। ਤਾਂ ਸਟੂਡੀਓ ਦਾ ਨੰਬਰ ਇੱਕ ਵਾਰ ਫੇਰ 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ, ਉਨ੍ਹਾਂ ਦਾ ਕੱਲ ਰਾਤ ਦੇਹਾਂਤ ਹੋ ਗਿਆ ਤੇ 84 ਵਰਿਆਂ ਦੀ ਉਮਰ ਉਨ੍ਹਾਂ ਦੀ ਦੱਸੀ ਜਾਂਦੀ ਹੈ। ਤੇ ਇਹ ਵੀ ਆਖਿਆ ਕਿ ਕੈਨੇਡਾ ਦੀ ਪਾਰਲੀਮੈਂਟ ਪੋਲੀਟਿਕਸ ਦੇ ਉੱਤੇ ਉਨ੍ਹਾਂ ਦਾ ਬੜਾ ਪ੍ਰਭਾਵ ਰਿਹਾ। ਵੈਸੇ ਤਾਂ ਕੋਈ ਵੀ ਪ੍ਰਾਈਮ ਮਿਨਿਸਟਰ ਲੈ ਲਓ, ਉਹਦਾ ਕੈਨੇਡਾ ਦੀ ਜਿਹੜੀ ਸਿਆਸੀ ਇਤਿਹਾਸ ਹੈ ਉਹਦੇ ਤੇ ਪ੍ਰਭਾਵ ਪੈਣਾ ਹੀ ਪੈਣਾ, ਬਹੁਤ ਪ੍ਰਭਾਵ ਪਊਗਾ, ਕਿਉਂਕਿ ਅਸੀਂ ਬੜੀ ਪ੍ਰਭਾਵ ਕੁੰਨ ਉਹਨਾਂ ਨੂੰ ਸ਼ਕਤੀਆਂ ਦੇ ਪ੍ਰਦਾਨ ਕਰਦੇ ਹਾਂ। ਸੋ ਉਹਨਾਂ ਦੇ ਵੱਲੋਂ ਭਾਵੇਂ ਗੱਡੀ ਕੰਧ 'ਚ ਮਾਰੀ ਜਾਵੇ ਤੇ ਭਾਵੇਂ ਸਹੀ ਸੜਕ ਤੇ ਚਲਾਈ ਜਾਵੇ, ਭਾਵੇਂ ਸਹੀ ਰਫ਼ਤਾਰ ਤੇ ਚਲਾਈ ਜਾਵੇ, ਜਾਂ ਅਸੀਂ ਇਹ ਕਹਿ ਦਾਂਗੇ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਨਾ ਕੁਝ ਚੰਗਾ ਨਾ ਕੁਝ ਮਾੜਾ ਹੋਇਆ, ਜਾਂ ਬਹੁਤ ਮਾੜਾ ਤੇ ਥੋੜਾ ਚੰਗਾ ਹੋਇਆ, ਜਾਂ ਬਹੁਤਾ ਚੰਗਾ ਜਾਂ ਥੋੜਾ ਮਾੜਾ ਹੋਇਆ, ਇਹ ਤਾਂ ਗੱਲਾਂ ਹੋਣੀਆਂ ਹੋਣੀਆਂ ਨੇ, ਕਿਉਂਕਿ ਅਸੀਂ ਫੈਸਲੇ ਕਰਨ ਦੇ ਅਖਤਿਆਰ ਵੱਡੇ ਦਿੱਤੇ ਆ। ਸੋ ਇੱਕ ਤਾਂ ਇੰਟਰੋ ਦੇ ਵਿੱਚ ਇਹ ਬੜਾ ਲਿਖਦੇ ਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਬੜੀਆਂ ਕੰਟਰੋਵਰਸੀਜ਼, ਬੜਾ ਇਹ ਉਹ ਭਾਈ ਜਦੋਂ ਏਡੇ ਵੱਡੇ ਕੰਮ ਦੇਣੇ ਆ, ਉਹਦੇ ਸਿੰਗਲ ਸਟ੍ਰੋਕ ਆਫ ਪੈਨ ਦੇ ਨਾਲ ਲੱਖਾਂ ਕੈਨੇਡੀਅਨ ਦੀ ਜ਼ਿੰਦਗੀ ਔਖੀ ਵੀ ਹੋ ਸਕਦੀ ਹੈ ਤੇ ਥੋੜੀ ਜਿਹੀ ਉਹਨਾਂ ਨੂੰ ਰਾਹਤ ਵੀ ਮਿਲ ਸਕਦੀ ਹੈ, ਉਹ ਤਾਂ ਪਤਾ ਹੀ ਸੀ। ਸੋ ਕੋਈ ਵੀ ਪ੍ਰਧਾਨ ਮੰਤਰੀ ਦੇ ਜਿਹੜੇ ਇਫੈਕਟਸ ਹੋਣਗੇ ਉਹ ਬਹੁਤ ਜ਼ਿਆਦਾ ਹੀ ਹੋਣਗੇ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ। ਇੰਟਰੋ ਲਿਖਣ ਵਾਲੇ ਥੋੜਾ ਜਿਹਾ ਕਮਾਲ ਕਰਨਾ ਪੈਂਦਾ, ਪਰ ਦੂਜੀ ਗੱਲ ਹੈ ਕਿ ਪ੍ਰਾਣ ਕਿਵੇਂ ਨਿਕਲਦੇ ਆ ਕਿਸੇ ਬੰਦੇ ਦੇ। 84 ਸਾਲ ਦੀ ਬੜੀ ਵਧੀਆ ਭਰਪੂਰ ਜ਼ਿੰਦਗੀ ਹੈ, ਪ੍ਰਾਈਮ ਮਿਨਿਸਟਰ ਹੈ, ਪੈਨਸ਼ਨਾਂ ਲੱਗੀਆਂ ਹੋਣਗੀਆਂ, ਪਰਿਵਾਰ ਬੱਚੇ ਵੀ ਚੰਗੇ ਸੈੱਟ ਹੁੰਦੇ, ਬਹੁਤ ਥੋੜੇ ਲੋਕ ਹੈ ਜਿਨ੍ਹਾਂ ਦੇ ਏਡੇ ਅਹੁਦਿਆਂ ਦੇ ਉੱਤੇ ਕੋਈ ਬਜ਼ੁਰਗਵਾਰ ਰਹੇ ਹੋਣ ਤੇ ਉਨ੍ਹਾਂ ਦੀ ਜ਼ਿੰਦਗੀ ਕੋਈ ਖਾਸ ਚੰਗੀ ਨਾ ਗੁਜ਼ਰੀ ਹੋਵੇ, ਇਹ ਬਹੁਤ ਘੱਟ ਗੁੰਜਾਇਸ਼ ਹੈ। ਤਾਂ ਫਿਰ ਇਨ੍ਹਾਂ ਦੀ ਬੇਟੀ Caroline Mulroney, ona ne phir likha, on behalf of my mother and our family, it is with great sadness we announce the passing of my father. Kehnde meri maa te sada parivar bade dukhi hirde de naal suchit karda hai ki bhai sade father di, mere father di death ho gayi. The right honorable Brian Mulroney, Canada's 18th prime minister, he died peacefully. Te koi ohna nu bahut hi samasya nahi si jadon ohna di jaan nikli hai, te saukhe hi ਉਹਨਾਂ ਨੇ ਸੰਸਾਰ ਛੱਡਿਆ ਤੇ ਉਸ ਟਾਈਮ ਪੂਰਾ ਪਰਿਵਾਰ ਉਹਨਾਂ ਦੇ ਕੋਲ ਸੀ। ਹੁਣ ਗੱਲ ਆ ਗਈ ਲੈਗੇਸੀ ਦੀ, ਬਾਕੀ ਸਾਰਿਆਂ ਨੇ ਤਾਂ ਫਿਰ ਉਹ ਸ਼ੋਕ ਸੰਦੇਸ਼ ਦੁਨੀਆ ਭਰ ਤੋਂ ਆਉਣੇ ਹੁੰਦੇ ਆ, ਉਹ ਬਣੇ ਬਣਾਏ ਪਏ ਹੁੰਦੇ ਨੇ, ਤੁਸੀਂ ਥੋੜਾ ਜਿਹਾ ਕੱਦ ਕਾਠ ਬਣਦੇ ਥੱਲੇ ਸਾਈਨ ਹੀ ਕੀਤੇ ਹੁੰਦੇ ਆ ਕਿ ਚੱਕ ਦੋ ਜੀ, ਮਾਈ ਹਾਰਟ ਇਜ਼ ਸੈਡਨਡ ਵਿਦ ਦ ਡਿਮਾਈਸ ਆਫ ਅਵਰ ਬਿਲਵਡ ਰਾਈਟ ਆਨਰੇਬਲ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੋਨੀ। ਤੂੰ ਕਾਹਤੋਂ ਬੋਲੀ ਜਾਂਦਾ, ਤੇਰੇ ਕੋਈ ਅਥਾਰਟੀ ਨਹੀਂ ਹੈ। ਚੰਗਾ ਜੀ, ਸੋਰੀ, ਮੈਨੂੰ ਐਂ ਲੱਗਿਆ ਵੀ ਮੈਂ ਵੀ ਆਪਣੀ ਕਹਿ ਦਾਂ ਕਿਸੇ ਨੂੰ ਲਿਖੋ ਬਈ, ਮੈਂ ਡਿਕਟੇਸ਼ਨ ਦੇ ਦਿੱਤਾ ਹਾਂ। ਤੇ ਉਹ ਕਹਿੰਦੇ ਹੀ ਵਾਜ਼ ਕਮਿਟਡ ਟੂ ਦਿਸ ਕੰਟਰੀ। ਹੁਣ ਇੱਥੇ ਆ ਕੇ ਗੱਲ ਖੜ ਸਕਦੀ ਹੈ ਕਿ ਆਪਣੇ ਦੇਸ਼ ਲਈ ਪ੍ਰਤੀਬੱਧ ਹੈ। ਹੁਣ ਦੇਸ਼ ਦੇ ਤਾਂ ਕਈ ਮਾਇਨੇ ਆ, ਦੇਸ਼ ਲਈ ਤੁਸੀਂ ਵੀ ਪ੍ਰਤੀਬੱਧ ਹੋ, ਟਰੂਡੋ ਸਾਹਿਬ ਦੇਸ਼ ਲਈ, ਪੀਰੇ ਪੋਲੀਰੇਵ ਉਹ ਵੀ ਪ੍ਰਤੀਬੱਧ ਹੈ, ਅਤੇ ਜਗਮੀਤ ਸਿੰਘ ਜੀ ਵੀ। ਤੁਹਾਡੇ ਤਿੰਨਾਂ ਦੇ ਵਿੱਚ ਪ੍ਰਤੀਬੱਧਤਾ ਦੇ ਵਿੱਚ ਫਰਕ ਹੈ, ਇੱਕ ਨੂੰ ਪੁੱਛ ਲਓ, ਬਾਕੀ ਦੋ ਉਹਨੂੰ ਕਹਿ ਦੇਣਗੇ ਕਿ ਹਾਂ ਬਈ ਕਮਿਟਮੈਂਟ ਤਾਂ ਹੈ ਪਰ ਪਾਲਿਸੀਆਂ ਠੀਕ ਨਹੀਂ ਹੈਗੀਆਂ। ਸੋ ਉਹ ਬਾਅਦ ਦੀ ਗੱਲ ਆਊਗੀ ਵੀ ਕਿਹਦੀ ਕਮਿਟਮੈਂਟ ਕਿਵੇਂ ਆ। ਲਵਡ ਇਟ ਵਿਦ ਆਲ ਹਿਜ਼ ਹਾਰਟ, ਆਈ ਡੋਂਟ ਨੋ ਕਿ ਪੂਰੇ ਦਿਲੋਂ ਉਹ ਕੈਨੇਡਾ ਨੂੰ ਪਿਆਰ ਕਰਦੇ ਆ। ਐਂਡ ਸਰਵਡ ਇਟ ਮੈਨੀ ਮੈਨੀ ਈਅਰਸ, ਇਹ ਗੱਲ ਠੀਕ ਹੈ। ਐਂਡ ਮੈਨੀ ਡਿਫਰੈਂਟ ਵੇਜ਼, ਇਹ ਵੀ ਗੱਲ ਠੀਕ ਹੈ। ਕਈ ਅਲੱਗ ਅਲੱਗ ਢੰਗਾਂ ਨਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਇਸ ਗੱਲ ਤੇ ਆਉਂਦੇ ਆ। ਹੀ ਵਾਜ਼ ਐਨ ਐਕਸਟਰਾ ਆਰਡੀਨਰੀ ਸਟੇਟਸਮੈਨ, ਸਟੇਟਸਮੈਨ ਤੇ ਪੋਲੀਟੀਸ਼ੀਅਨ ਚ ਫਰਕ ਹੁੰਦਾ, ਇਹ ਤਾਂ ਜ਼ਮਾਨਾ ਹੀ ਦੱਸੇਗਾ। ਇਹ ਗੱਲ ਜ਼ਮਾਨਾ ਦੱਸੇਗਾ ਕਿ ਉਹ ਸਟੇਟਸਮੈਨ ਸੀਗੇ, ਉਹ ਆਪਣੇ ਰਾਜਨੀਤਿਕ ਸੌੜੇ ਸਿਆਸੀ ਹਿੱਤਾਂ ਤੋਂ ਪਾਰ ਨਿਕਲ ਕੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਵਿੱਚ ਆਉਂਦੇ ਸੀਗੇ ਕਿ ਕੁਛ ਵੀ ਹੋ ਜਾਏ ਕੰਮ ਵੱਟ ਮੇ ਮੈਂ ਕੈਨੇਡਾ ਨਾਲ ਖੜਾ। ਸੋ ਇਹੀ ਜੀ ਗੱਲ ਹੀ ਆ। ਹੁਣ ਜਦੋਂ ਪੀਰੇ ਪੋਲੀਅਫ ਨੇ ਇਹਦੇ ਉੱਤੇ ਟਿੱਪਣੀ ਕੀਤੀ ਤੇ ਉਹ ਕਹਿੰਦੇ ਆ ਕਿ ਹੀ ਇਜ਼ ਅ ਗ੍ਰੇਟੈਸਟ ਐਵਰ ਸਟੇਟਸਮੈਨ, ਆਪੋਜੀਸ਼ਨ ਲੀਡਰ ਸੈਡ ਹੀ ਆਫਟਨ ਸੌਟ ਐਡਵਾਈਸ ਫਰੋਮ ਮਲਰੋਨੀ ਸੇਇੰਗ ਦੈਟ ਦ ਫਾਰਮਰ ਪ੍ਰਾਈਮ ਮਿਨਿਸਟਰ ਹੈਡ ਐਨ ਇਨਕ੍ਰੈਡੀਬਲੀ ਐਨਸਾਈਕਲੋਪੇਡਿਕ ਮਾਇੰਡ, ਐਨਸਾਈਕਲੋਪੀਡੀਆ ਜਿਵੇਂ ਹੋਈ ਨਾ ਕਿ ਲਗਭਗ ਹਰ ਵਿਸ਼ੇ ਦਾ ਗਿਆਨ ਸੀ ਉਹਨਾਂ ਨੂੰ, ਤੇ ਅਸੀਂ ਸਲਾਹ ਲੈਂਦੇ ਸੀਗੇ, ਬੜੀਆਂ ਸੋਹਣੀਆਂ ਕਹਿੰਦੇ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ। ਸੋ ਕੰਟਰੋਵਰਸ਼ੀਅਲ ਪ੍ਰਾਈਮ ਮਿਨਿਸਟਰ ਵੀ ਰਹੇ ਆ, ਸੀਬੀਸੀ ਆਪਣੀ ਖ਼ਬਰ ਚ ਲਿਖਦੇ ਆ, ਅਨਅਫਰੇਡ ਟੂ ਟੈਕਲ ਦੀ ਮੋਸਟ ਚੈਲੇਂਜਿੰਗ ਇਸ਼ੂਜ਼ ਆਫ ਹਿਜ਼ ਏਰਾ, ਮਨਰੋਲੀ ਪਰਸਿਊਡ ਪੋਲੀਟਿਕਸ ਇਨ ਅ ਵੇ ਦੈਟ ਅਰਨਡ ਹਿਮ ਡਿਵੋਟਡ ਸਪੋਰਟਰਸ ਐਂਡ ਇਕੁਅਲੀ ਪੈਸ਼ਨੇਟ ਕ੍ਰਿਟਿਕਸ। ਉਹਨੂੰ ਸਪੋਰਟਰ ਵੀ ਮਿਲੇ, ਕ੍ਰਿਟਿਕ ਵੀ ਮਿਲੇ, ਆਮ ਜਿਵੇਂ ਕਿਸੇ ਨਾਲ ਹੁੰਦਾ, ਇਹਦੇ 'ਚ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਉਹ ਤਾਂ ਕਿਸੇ ਵੀ ਲੀਡਰ ਬਾਰੇ ਤੁਸੀਂ ਲਿਖੋਗੇ, ਜੇ ਲਿਬਰਲ ਲੀਡਰ ਬਾਰੇ ਚੱਕ ਲਓਗੇ ਉਹ ਵੀ ਲਿਖਣਾ ਪੈਣਾ, ਜੇ ਐਨਡੀਪੀ ਦੇ ਬਾਰੇ ਚੱਕ ਲਓਗੇ ਉੱਥੇ ਵੀ ਇਹੀ ਗੱਲ ਹੈ। ਹਾਂ, ਇੱਕ ਇਹ ਗੱਲ ਐਕਸਟਰਾਆਰਡੀਨਰੀ ਹੈ ਕਿ ਮਲਰੋਨੀ ਵਾਜ਼ ਅ ਗਿਫਟਡ ਪਬਲਿਕ ਸਪੀਕਰ ਐਂਡ ਅ ਸਕਿਲਡ ਪੋਲੀਟੀਸ਼ੀਅਨ। ਇਹ ਦੋ ਗੱਲਾਂ ਨਾਲ ਮੈਂ ਮਿਲਦਾ, ਸਕਿਲਡ ਸਟੇਟਸਮੈਨ ਕਹਿੰਦੇ ਫਿਰ ਗੱਲ 'ਚ ਫਰਕ ਆ ਜਾਣਾ ਸੀ। ਫਿਰ ਦੋ ਬਾਤੇਂ ਹੋ ਗਈ, ਅਬ ਇੱਕ ਬਾਤ ਹੈ ਹਮ ਰਾਜੀ ਹੈ ਕਿ ਸਕਿਲਡ ਪੋਲੀਟੀਸ਼ੀਅਨ ਸੀ। ਸਟੇਟਸਮੈਨ ਬਣਨਾ ਬਹੁਤ ਅਗਾਂਹ ਜਾ ਕੇ ਗੱਲ ਪੈਂਦਾ, ਤੁਹਾਨੂੰ ਆਪਣੇ ਦੇਸ਼ ਦੀ ਪ੍ਰਥਾ ਜਿਹੜੀ ਚੱਲੀ ਆਉਂਦੀ ਕਨਵੈਨਸ਼ਨ ਆ ਉਹਦੇ ਖਿਲਾਫ ਖੜ ਕੇ ਵੀ ਲੋਕ ਭਲਾਈ ਦਾ ਫੈਸਲਾ ਲੈਣਾ ਪੈ ਸਕਦਾ, ਉਦੋਂ ਤੁਸੀਂ ਪਾਪੂਲਰ ਪੋਲੀਟਿਕਸ 'ਚ ਨਹੀਂ ਜਾਂਦੇ, ਤੇ ਫਿਰ ਕਿਸੇ ਨਾਲ ਵੀ ਆਡਾ ਲੈਣਾ ਪੈ ਜੇ ਉਹ ਤੁਸੀਂ ਲੈ ਲੈਂਦੇ ਹੋ। ਹੁਣ ਇਹਨਾਂ ਦੇ ਦੌਰ ਨੂੰ ਪਛਾਣਨ ਦੀ ਲੋੜ ਹੈ ਕਿ ਇਹ 84ਵੇਂ 85ਵਿਆਂ ਦੇ ਦੌਰ ਦੇ ਵਿੱਚ ਆਏ ਆ, ਕਦੋਂ ਇਹ ਪ੍ਰਾਈਮ ਮਿਨਿਸਟਰ ਬਣਦੇ ਆ। ਇੱਕ ਤਾਂ ਇਹਨਾਂ ਨੇ ਨੈਸ਼ਨਲ ਸੇਲਸ ਟੈਕਸ ਲਾਇਆ ਜਿਹਦੇ ਨਾਲ ਆ ਕੇ ਬਜਟ ਡੈਫੀਸਿਟ ਬੜੇ ਸੀਗੇ। ਹੁਣ ਉਹ ਦੌਰ ਕੀ ਹੈ, ਉਹ 1984 ਦਾ ਜੋ ਦੌਰ ਹੈ, ਉਹ ਜਾਰਜ ਔਰਵਲ ਦੀ ਕਿਤਾਬ 1984 ਪੜ੍ਹੋ ਤੇ ਉਹ ਸੋਵੀਅਟ ਯੂਨੀਅਨ ਦੇ ਐਂਗਲ ਤੋਂ ਲਿਖੀ ਹੋਈ ਹੈ ਕਿ ਟੋਟਲਿਟੇਰੀਅਨ ਰਜੀਮ ਵੱਲ ਲੋਕਾਂ ਨੇ ਵੱਧ ਜਾਣਾ ਤੇ ਲੋਕ ਪੀਪਲਸ ਆਈਡੈਂਟੀ ਵੁੱਡ ਬੀ ਰਿਡਿਊਸਡ ਟੂ ਦ ਨੰਬਰਸ ਐਂਡ ਨਾਓ ਵੀ ਹੈਵ ਸਿਨ ਕਾਰਡਸ, ਵੀ ਆਰ ਆਲਰੇਡੀ ਰਿਡਿਊਸਡ ਟੂ ਨੰਬਰਸ, ਵੀ ਡੋਂਟ ਹੈਵ ਅ ਪ੍ਰਾਈਵੇਸੀ, ਵੀ ਡੋਂਟ ਹੈਵ ਹੈਲਥ ਕੇਅਰ, ਸਾਰਾ ਕੁਝ ਵੇਚਿਆ ਜਾ ਰਿਹਾ ਤੇ ਇੱਕ ਪ੍ਰਾਈਵੇਟਾਈਜੇਸ਼ਨ ਦਾ ਦੌਰ ਚੱਲਿਆ ਸੀ ਤੇ ਜਿੰਨੀਆਂ ਕਰਾਊਨ ਕਾਰਪੋਰੇਸ਼ਨ ਇਹਨਾਂ ਦੇ ਹੱਥ ਲੱਗੀਆਂ, ਰੇਲ ਵੇਚ ਦੋ ਜਿਵੇਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਵੀ ਗੱਲ ਆਉਂਦੀ ਹੈ ਮੋਦੀ ਸਾਹਿਬ ਦੀ, ਉਦਾਂ ਹੀ ਇਹਨਾਂ ਨੇ ਆਪਣੇ ਦੌਰ ਦੇ ਵਿੱਚ, ਇਹ ਐਡਵਾਂਸ ਸੀਗੀ ਉਦੋਂ, ਤੇ ਪ੍ਰਾਈਵੇਟਾਈਜੇਸ਼ਨ ਦੀ ਇੱਕ ਵੱਡੀ ਲਹਿਰ ਚੱਲੀ ਤੇ ਜਿਹੜੇ ਸਰਕਾਰੀ ਅਦਾਰੇ ਸੀ ਜੋ ਸਰਕਾਰ ਦੀ ਮਲਕੀਅਤ ਸੀ ਉਹ ਨਿੱਜੀ ਹੱਥਾਂ ਦੇ ਵਿੱਚ ਸੌਂਪਣ ਦਾ ਕੰਮ ਹੋਇਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਅਪਾਰਥਾਈਡ ਹੈ ਜਿਹੜੀ ਰੰਗ ਭੇਦ ਦੀ ਪ੍ਰਥਾ ਚੱਲੀ ਆਉਂਦੀ ਸੀ ਸਾਊਥ ਅਫਰੀਕਾ 'ਚ, ਇਹਨਾਂ ਨੇ ਉਹਦਾ ਵਿਰੋਧ ਕੀਤਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਰਹਿੰਦਿਆਂ ਹੋਏ ਆਪਣੇ ਕਾਰਜਕਾਲ ਦੇ ਦੌਰਾਨ, ਪਰ ਉਹਦਾ ਵੀ ਬਹੁਤ ਇਨਕਲਾਬੀ ਦੌਰ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਆਪ ਕੰਜ਼ਰਵੇਟਿਵ ਸੋਚਦੇ ਸੀ, ਰੂੜੀਵਾਦੀ ਸੋਚਦੇ, ਇਹ ਰੂੜੀਵਾਦੀ ਸਿਆਸਤ ਨਾਲ ਜੁੜੇ ਹੋਏ ਸੀ ਤੇ ਜਿਹੜੇ ਚਾਹੁੰਦੇ ਸੀ ਕਿ ਜੋ ਪੁਰਾਣਾ ਜ਼ਮਾਨਾ ਸੀ ਉਹ ਚੰਗਾ ਸੀ, ਜਿਹਦੇ ਵਿੱਚ ਸਲੇਵਰੀ ਸੀ, ਰਾਜੇ ਮਹਾਰਾਜੇ ਸੀ ਠੀਕ ਹੈ ਨਾ, ਇੱਕ ਹੁੰਦਾ ਪ੍ਰੋਗਰੈਸਿਵ ਹੋ ਜਾਣਾ ਕਿ ਬਈ ਸਭ ਬਰਾਬਰ ਹੋਣ ਤੇ ਜਨਤਾ ਨੂੰ ਬਹੁਤੇ ਅਖਤਿਆਰ ਮਿਲਣ, ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਖੁਸ਼ਹਾਲੀ ਦਾ ਪੈਮਾਨਾ ਹੈ ਉਹੀ ਦੇਸ਼ ਦੀ ਤਰੱਕੀ ਦਾ ਸੂਚਕ ਹੋਵੇ, ਇਹ ਤਾਂ ਇਹਨਾਂ ਦੀ ਸੋਚ ਦੇ ਵਿੱਚ ਉਹ ਗੱਲਾਂ ਬਾਤਾਂ ਨਹੀਂ ਸੀਗੀਆਂ। ਇੱਥੇ ਸੀਗਾ ਕਿ ਬਜਟ ਡੈਫੀਸਿਟ ਘਟਿਆ ਜਾਵੇ, GDP ਵੱਧ ਦਿਖਾਈ ਜਾਵੇ। ਅੰਕੜੇ ਵਾਲੀ ਜਿਹੜੀ ਹੁਣ ਤੱਕ ਸਿਆਸਤ ਚੱਲਦੀ ਹੈ ਇਹ ਉਦੋਂ ਉਹ ਤਬਦੀਲੀ ਦਾ ਦੌਰ ਹੈ ਜਦੋਂ ਇੱਕ ਪਾਸੇ ਮਾਰਗਰਟ ਥੈਚਰ, ਰੋਨਲਡ ਰੀਗਨ ਤੇ ਇਧਰ ਆਪਣੇ ਇਹ ਮਲਰੋਨੀ ਸਾਹਿਬ, ਇਹਨਾਂ ਦੀ ਚੜ੍ਹਤ ਦਾ ਟਾਈਮ ਆਉਂਦਾ ਜਦੋਂ ਇਹ ਈਸਟ ਵੈਸਟ ਦੀ ਪੋਲੀਟਿਕਸ ਦਾ ਟਕਰਾਅ ਹੁੰਦਾ ਤੇ ਉਹਦੇ ਵਿੱਚ ਉਹ ਘਟਦੇ ਵੀ ਹੈ। ਉਹ ਤੋਂ ਬਾਅਦ ਵਿਸ਼ਵ ਵਪਾਰ ਸੰਗਠਨ, ਨਿਊ ਵਰਲਡ ਆਰਡਰ, ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਦੇ ਇੱਕ ਦੌਰ ਚੱਲਿਆ, ਉਹਨੇ ਹੁਣ ਆਪਾਂ ਨੂੰ ਕੀ ਕੁਛ ਦਿੱਤੇ, ਕਿੰਨੇ ਅਸੀਂ ਬਬਲਾਂ ਚੋਂ ਨਿਕਲੇ ਹਾਂ, ਕਿੰਨਿਆਂ ਚੋਂ ਨਹੀਂ ਨਿਕਲੇ, ਉਹ ਸਾਰਾ ਹੀ ਸਿਸਟਮ ਹੈ ਉਹਨੂੰ ਇਹਦੇ ਵਿੱਚ ਸੰਦਰਭ ਚ ਰੱਖ ਕੇ ਦੇਖਣਾ ਪਊਗਾ ਜਦੋਂ ਅਸੀਂ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਥੋੜਾ ਜਿਹਾ ਉਹਦਾ ਐਨਾਲਿਟੀਕਲ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ। ਵੈਦਰ ਵਨ ਐਗਰੀਜ਼ ਵਿਦ our solutions are not, none will accuse us of having chosen to evade our responsibilities by sidestepping the most controversial issues of our times, Mulroney said his February 1993 resignation address. I have done the very best for my country and my party. ਠੀਕ ਹੈ, ਇੱਕ ਫੇਟਫੁਲ ਫਰੈਂਡਸ਼ਿਪ ਵੀ ਰਹੀ ਹੈ ਇਹਨਾਂ ਦੀ। ਮਲਰੋਨੀ ਹੈ ਜਿਹੜੇ ਇਹ ਆਇਰਿਸ਼ ਕੈਨੇਡੀਅਨ ਫੈਮਿਲੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਬੇਈ ਕੇ ਮਿਊ 1939 ਦੇ ਵਿੱਚ ਜਿਹੜਾ ਕੁਬੈਕ ਦਾ ਸ਼ਹਿਰ ਹੈ ਉੱਥੇ ਇਹਨਾਂ ਦਾ ਜਨਮ ਹੁੰਦਾ। ਫਾਦਰ ਇਹਨਾਂ ਦੇ ਪੇਪਰ ਮਿਲ ਦੇ ਵਿੱਚ ਇਲੈਕਟ੍ਰੀਸ਼ੀਅਨ ਸੀਗੇ ਤੇ ਹਾਰਡ ਸਕ੍ਰੈਬਲ ਆਊਟਪੋਸਟ ਸੀਗੀ ਉਹਨਾਂ ਦੀ, ਇਨ ਦਿਸ ਹਾਰਡ ਸਕ੍ਰੈਬਲ ਆਊਟਪੋਸਟ ਇਨ ਕੁਬੈਕਸ ਨਾਰਥ ਈਸਟ। ਨਾਰਥ ਈਸਟ ਦੇ ਜਿਹੜਾ ਬਿਲਕੁਲ ਉਹ ਪਰਲੇ ਪਾਸੇ ਜਾ ਕੇ ਇਲਾਕਾ ਪੈਂਦਾ, ਔਖਾ ਹਾਲਾਤ ਵਾਲਾ, ਉੱਥੇ ਇਹ ਇਹਨਾਂ ਦਾ ਜਨਮ ਹੋਇਆ। ਗਰੂ ਅਪ ਕੀਤੇ ਆ, ਫਿਰ ਇਹ ਬਾਈਕਲਚਰਲ ਵਰਲਡ ਸੀ ਉੱਥੇ, ਫਰੈਂਚ ਵੀ ਸੀਗੀ ਤੇ ਇੰਗਲਿਸ਼ ਵੀ ਸੀਗੀ, ਫਿਰ ਆਇਰਿਸ਼ ਲੈਗੇਸੀ ਵੀ ਹੈਗੀ ਆ। ਤੇ ਫਿਰ ਇਹ ਉਸ ਮਾਹੌਲ ਚੋਂ ਆਉਂਦੇ ਆਉਂਦੇ ਇਹ ਕੰਜ਼ਰਵੇਟਿਵ ਪੋਲੀਟਿਕਸ ਵੱਲ ਖਿੱਚੇ ਗਏ ਜਦੋਂ ਯੂਨੀਵਰਸਿਟੀ ਦਿਨਾਂ ਦੇ ਵਿੱਚ ਸੀਗੇ, ਤੇ ਉਹ ਤੋਂ ਬਾਅਦ ਇਹ ਫਿਰ ਕੈਰਿਸਮੈਟਿਕ ਲੀਡਰ ਬਣ ਕੇ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਵਿੱਚ ਉਭਰ ਕੇ ਹੌਲੀ ਹੌਲੀ ਮੂਹਰੇ ਆਉਣ ਲੱਗੇ। ਇਹਨਾਂ ਨੇ ਪੋਲੀਟੀਕਲ ਸਾਇੰਸ ਦੀ ਵੀ ਪੜ੍ਹਾਈ ਪੜ੍ਹੀ ਸੀ, ਬਾਅਦ ਚ ਇਹਨਾਂ ਨੇ ਲਾਇਰ ਵੀ ਬਣੇ, ਵਕਾਲਤ ਵੀ ਪੜ੍ਹੀ ਤੇ ਆਪਣਾ ਨਾਂ ਵੀ ਬਣਾਇਆ। ਫਿਰ ਇਹਨਾਂ ਨੇ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਰਹੇ ਸੀ ਉਦੋਂ ਕੰਜ਼ਰਵੇਟਿਵ, ਉਹਨਾਂ ਦੇ ਖਿਲਾਫ ਚੋਣ ਲੜ ਕੇ ਤੇ ਫਿਰ ਇਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਬਣੇ। ਪਹਿਲਾਂ ਤਾਂ 1976 ਵਿਚ ਇਹ ਹਾਰ ਗਏ ਸੀਗੇ ਜੋ ਕਲਾਰਕ ਦੇ ਹੱਥੋਂ, ਫਿਰ 1983 ਵਿਚ ਲੀਡਰਸ਼ਿਪ ਕਨਵੈਨਸ਼ਨ ਜਿੱਤੀ, ਜੋ ਕਲਾਰਕ ਫਾਰਮਰ ਪ੍ਰਾਈਮ ਮਿਨਿਸਟਰ ਸੀ, ਤੇ ਉਹ ਤੋਂ ਬਾਅਦ ਇਹਦੇ ਹੱਥ ਕਮਾਨ ਆਉਂਦੀ ਹੈ ਮਲਰੋਨੀ ਦੇ, ਤੇ ਫਿਰ ਮਲਰੋਨੀ ਨੇ ਬੜਾ ਇਤਿਹਾਸਕ ਬਹੁਮਤ ਜਿੱਤ ਕੇ ਹਨਾ ਆਪਣੀ ਪਾਰਟੀ ਨੂੰ ਸੱਤਾ ਦੇ ਵਿਚ ਲਿਆਂਦਾ। ਤੇ ਫਿਰ ਇਹ 1984 ਦੇ ਵਿਚ ਇਕ ਲੈਂਡ ਸਲਾਈਡਿੰਗ ਬਹੁਤ ਵੱਡੀ ਵਿਕਟਰੀ ਰਹੀ ਹੈ, ਲਾਰਜੈਸਟ ਇਲੈਕਸ਼ਨ ਲੈਂਡ ਸਲਾਈਡ ਕਹਿੰਦੇ ਆ ਕੈਨੇਡੀਅਨ ਹਿਸਟਰੀ ਦੇ ਵਿਚ। ਤੇ ਪੀਰੀਏ ਇਲੀਅਟ ਟਰੂਡੋ ਨੂੰ ਰਿਪਲੇਸ ਕੀਤਾ ਸੀ ਉਦੋਂ ਜੌਨ ਟਰਨਰ ਨੇ, ਤੇ ਫਿਰ ਜੌਨ ਟਰਨਰ ਨੇ ਆ ਕੇ ਜਦੋਂ ਟਰੂਡੋ ਦੀਆਂ ਪਾਲਿਸੀਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਡਿਬੇਟ ਵਿਚ ਇਨ੍ਹਾਂ ਨੇ ਬੜੇ ਰੌਚਕ ਢੰਗ ਨਾਲ ਉਨ੍ਹਾਂ ਨੂੰ ਹਰਾਇਆ, ਜਿਹਨੇ ਜਨਤਾ ਦਾ ਮਨ ਵੀ ਬੋਲਿਆ। ਤੇ ਫਿਰ ਰੋਨਲਡ ਰੀਗਨ, ਕਿਉਂਕਿ ਉਹਦਾ ਵੀ ਆਇਰਿਸ਼ ਮੂਲ ਹੀ ਸੀ, ਅਮਰੀਕਾ ਦੇ ਰਾਸ਼ਟਰਪਤੀ, ਉਨ੍ਹਾਂ ਨਾਲ ਮਿਲ ਕੇ ਕੁਬੈਕ ਦੇ ਵਿਚ ਇਨ੍ਹਾਂ ਨੇ ਟੈਲੀਵਾਈਜ਼ਡ ਡਿਬੇਟ ਕੀਤੀ ਇਕ ਵਾਰੀ 1988 ਦੇ ਵਿਚ। ਉਹ ਤਾਂ ਚਲੋ ਪੁਰਾਣੀ ਗੱਲ ਰਹਿ ਗਈ, ਮਤਲਬ ਆਇਰਿਸ਼ ਆਈ ਸਮਾਈਲਿੰਗ ਇਕ ਇਹ ਵੀ ਗੱਲ ਆਉਂਦੀ ਹੈ। ਇਨ੍ਹਾਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਅਮਰੀਕਾ ਦੇ ਨਾਲ ਕੁਝ ਜ਼ਿਆਦਾ ਹੀ ਇਨ੍ਹਾਂ ਦਾ ਉਲਾਰ ਕੰਮ ਰਿਹਾ, ਇਨ੍ਹਾਂ ਨੇ ਅਮਰੀਕਾ ਨਾਲ ਫਰੀ ਟ੍ਰੇਡ ਵੀ ਸਾਈਨ ਕੀਤਾ, ਉਹ ਕਿੰਨਾ ਕੁ ਅਸਾਵਾਂ ਆ ਕਿੰਨਾ ਕੁ ਨਹੀਂ ਆ ਉਹ ਫਿਰ ਕਦੇ ਜਾਂ ਤਾਂ ਮਲਰੋਨੀ ਦੀ ਲੈਗੇਸੀ ਦੇ ਉੱਤੇ ਹੀ ਕਦੇ ਅਲੱਗ ਲੈਕਚਰ ਧਾਰ ਲਈਏ ਤਾਂ ਗੱਲ ਬਣ ਜੂਗੀ, ਪਰ ਉਹ ਕੁੱਲ ਮਿਲਾ ਕੇ ਇਹ ਸੀਗਾ ਕਿ ਦੇਸ਼ ਤੁਸੀਂ ਵੇਚਤਾ। ਉਦੋਂ ਫਿਰ ਵਿਰੋਧੀ ਧਿਰ ਇਨ੍ਹਾਂ ਨੂੰ ਆਖਿਆ ਸੀ ਕਿ ਅਮਰੀਕਾ ਦੇ ਹੈਗੇ 50 ਸੂਬੇ, ਤੁਸੀਂ ਕੈਨੇਡਾ ਨੂੰ ਅਮਰੀਕਾ ਦਾ USA ਦਾ 51ਵਾਂ ਸੂਬਾ 51st ਸਟੇਟ ਬਣਵਾ ਦਿੱਤੀ ਹੈ, ਹੁਣ ਤਾਂ ਤੁਸੀਂ ਉਨ੍ਹਾਂ 'ਚ ਹੀ ਸ਼ਾਮਲ ਹੋ ਗਏ, ਉਨ੍ਹਾਂ ਦੀ ਪੂੰਛ ਫੜ ਲਈ। ਸੋ ਉਦੋਂ ਗੱਲ ਆਉਂਦੀ ਰਹੀ ਹੈ ਰੋਨਲਡ ਰੀਗਨ ਦੇ ਨਾਲ ਮਿਲ ਕੇ, ਹਾਂ, ਤੇ ਰੋਨਲਡ ਰੀਗਨ ਦੇ ਨਾਲ ਮਿਲ ਕੇ ਫਿਰ ਇਨ੍ਹਾਂ ਨੇ ਕੈਨੇਡਾ ਦੀ ਕੁਛ ਨੁਹਾਰ ਬਦਲਤੀ, ਤੇ ਉਹ ਤੋਂ ਬਾਅਦ ਉਹੀ ਖੁੱਲ੍ਹਾ ਵਪਾਰ ਲਾ ਲਿਆ, ਤੇ ਹੋਰ ਇਹੋ ਜਿਹੀਆਂ ਗੱਲਾਂ ਬਾਤਾਂ ਇਨ੍ਹਾਂ ਵੱਲੋਂ ਹੁੰਦੀਆਂ ਰਹੀਆਂ। ਫਿਰ ਇਨ੍ਹਾਂ ਨੇ ਉਦੋਂ ਫਿਰ ਕੈਨੇਡਾ ਦੇ ਵਾਸਤੇ ਸਿੱਧੀ ਜੀ ਗੱਲ ਕਰਤੀ ਕਿ ਕੈਨੇਡਾ ਇਜ਼ ਓਪਨ ਫਾਰ ਬਿਜ਼ਨਸ। ਅਸਲ ਚ ਗੱਲ ਇਹ ਹੈ ਕਿ ਵਪਾਰੀਆਂ ਨੂੰ ਹੀ ਦੁਨੀਆਂ ਦੇ ਭਰ ਵਿਚ ਤਰੱਕੀ ਦਾ ਸੂਚਕ ਬਣਾ ਲਿਆ ਗਿਆ ਕਿ ਜੇ ਵਪਾਰ ਤਕੜਾ ਤਾਂ ਸਮਝੋ ਸਾਰਾ ਕੁਝ ਤਕੜਾ। ਇਹ ਵਪਾਰੀ ਵਰਗ ਹੀ ਸਮਾਜ ਦਾ ਇਕ ਐਸਾ ਵਰਗ ਹੈ ਜਿਹਨੂੰ ਕਿ ਵਿਆਪਕ ਤੌਰ ਤੇ ਸਾਰੇ ਸਮਾਜ ਦੇ ਉੱਤੇ ਥੋਪਿਆ ਜਾ ਰਿਹਾ। ਸੋ ਟ੍ਰੇਡ 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 ਇਹ ਉਹ ਹੈ ਵੀ ਜਿਵੇਂ ਕਾਰੋਬਾਰੀ ਲੋਕਾਂ ਦੀ ਹੱਥ ਚ ਜੋ ਕੁਝ ਹੈਗਾ ਉਹੀ ਸਭ ਕੁਝ ਚੰਗਾ। ਜੋ ਕਾਰੋਬਾਰੀ ਵਪਾਰ ਕਰਨ ਵਾਲੇ ਲੋਕ ਨੇ ਜੋ ਉਹ ਚਾਹੁੰਦੇ ਨੇ ਉਹ ਕਰੀ ਚਲੋ ਤੇ ਦੁਨੀਆਂ ਦੀ ਭਲਾਈ ਹੋਊਗੀ। ਠੀਕ ਹੈ ਜੀ, ਹੋਰ ਸਮਾਜ ਦੇ ਵਰਗਾਂ ਨੂੰ ਪਿੱਛੇ ਪਾ ਦਿੱਤਾ ਗਿਆ। ਹੁਣ ਵੀ ਸਿਰਫ ਵਪਾਰ ਦੀ ਮੁਕਤ ਵਪਾਰ ਦੀ ਗੱਲ ਕਰਦੇ ਆ, ਮੁਕਤ ਸਿਹਤ ਸੇਵਾਵਾਂ ਦੀ ਜਾਂ ਹੋਰ ਇਨ੍ਹਾਂ ਦੇ ਕੋਲ ਕੋਈ ਪਾਲਿਸੀ ਨਹੀਂ, ਇਨ੍ਹਾਂ ਨੇ ਕਦੇ ਕਿਤਾਬ ਦੀ ਗੱਲ ਨਹੀਂ ਕੀਤੀ ਅੱਜ ਤੱਕ, ਨਾ ਕਿਸੇ ਬਿਮਾਰ ਦੀ ਗੱਲ ਕੀਤੀ ਹੈ, ਨਾ ਕਿਤਾਬ ਦੀ ਕੀਤੀ ਹੈ, ਤੇ ਨਾ ਹੀ ਉਸ ਗੱਲ ਦੀ ਕੀਤੀ ਹੈ ਕਿ ਚੰਗੇ ਭਲੇ ਲੋਕ ਕੁਛ ਖਾਸ ਨੀਤੀਆਂ ਦੇ ਕਰਕੇ ਪਿੱਛੇ ਰਹਿੰਦੇ ਜਾ ਰਹੇ ਆ ਤੇ ਕੀ ਕਾਰਨ ਹੈ। ਨਾ ਹੀ ਉਨ੍ਹਾਂ ਨੇ ਕਦੇ ਇਸ ਚੀਜ਼ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਸਾਡੇ ਦੇਸ਼ ਚ ਟੈਲੈਂਟ ਕਿਉਂ ਨਹੀਂ ਹੈ ਤੇ ਅਸੀਂ ਬਾਹਰਲੇ ਮੁਲਕਾਂ ਦੇ ਗਰੀਬ ਮੁਲਕਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਆਪਣੇ ਮੁਲਕ ਚ ਲਿਆ ਕੇ ਨੌਕਰੀਆਂ ਦੇ ਰਹੇ ਹਾਂ, ਆਪਣੇ ਬੱਚਿਆਂ ਨੂੰ ਪਿੱਛੇ ਰੱਖ ਰਹੇ ਹਾਂ। ਕੈਨੇਡਾ ਦੀ ਜਿਹੜੀ ਹੁਣ ਵੀ ਗਰੋਥ ਤੁਸੀਂ ਦੇਖਦੇ ਹੋ ਉਹ ਨਹੀਂ ਹੋ ਰਹੀ, ਉਹਦੇ ਪਿੱਛੇ ਬਹੁਤ ਕੁਛ ਪਿਆ ਜੇ ਉਹਦੇ ਪੁਰਾਣੇ ਇਤਿਹਾਸ ਦੇ ਵਿੱਚ ਜਾ ਕੇ ਗੱਲਬਾਤ ਕਰਨੀ ਹੋਵੇ। ਹੋਰ ਹੁਣ ਕਿੰਨਾ ਕੁ ਅਮਲ ਰੂਨੀ ਸਾਹਿਬ ਦਾ ਜ਼ਿਕਰ ਕਰ ਲਈਏ, ਮੈਨੂੰ ਲੱਗਦਾ ਕਿ ਬਹੁਤ ਹੀ ਹੋਣਾ ਮੇਰੇ ਖਿਆਲ ਚ। ਇਕ ਪ੍ਰਾਈਮ ਮਿਨਿਸਟਰ ਨੂੰ ਇੰਨੀ ਕੁ ਸ਼ਰਧਾਂਜਲੀ ਦੇ ਦਿੰਦੇ ਆ, ਆਈ ਥਿੰਕ ਦੈਟਸ ਇਨਫ, ਹੋਰ ਇਸ ਤੋਂ ਜ਼ਿਆਦਾ ਤਾਂ ਹੁਣ ਅਬ ਔਰ ਕਿਆ ਹੀ ਬਾਤ ਕਰੇਂਗੇ। ਤੇ ਹੁਣ ਆਪਾਂ ਖਬਰ ਇੱਕ ਹੋਰ ਹੈ ਕਿ ਇਨਸਾਨ ਤੇ ਜਾਨਵਰ ਦਾ ਰਿਸ਼ਤਾ, ਸਾਡੇ ਵਿੱਚੋਂ ਕੁਝ ਲੋਕ ਪੈਟ ਰੱਖਦੇ ਨੇ, ਪਾਲਤੂ ਜਾਨਵਰ ਰੱਖਦੇ ਆ, ਉਹਨਾਂ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸਿਚੁਏਸ਼ਨ ਬਣੀ ਹੋ ਰਹਿੰਦੀ ਹੈ। ਇੱਕ ਤਾਂ ਪਿੱਛੇ ਜੇ ਖਬਰ ਇਹ ਵੀ ਆ ਗਈ ਸੀ ਵੀ ਕੁੱਤੇ ਕੁਝ ਜਗ੍ਹਾ ਦੇ ਉੱਤੇ ਖਤਰਨਾਕ ਹਮਲੇ ਕਰਕੇ, ਫਿਰ ਉਨ੍ਹਾਂ ਨੂੰ ਨੋਟੀਫਾਈ ਕੀਤਾ ਜਾਵੇ, ਉਹ ਮੁਹੱਲਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਇੱਕ ਸੂਚੀ ਬਣਾਈ ਜਾਵੇ ਵੀ ਇੱਥੇ ਖਤਰਨਾਕ ਜਾਨਵਰ ਰਹਿੰਦਾ, ਜੇ ਕੋਈ ਅਵੇਸਲਾ ਬੰਦਾ ਉੱਥੋਂ ਲੰਘਦਾ ਉਹਨੂੰ ਪਤਾ ਹੋਵੇ। ਮੈਂ ਅਕਸਰ ਵੀ ਇਹ ਗੱਲ ਕਹੀ ਹੈ ਕਿ ਬਾਈ ਐਵਰੀਬਡੀ ਇਜ਼ ਨਾਟ ਟ੍ਰੇਨਡ ਕਿ ਹਾਊ ਟੂ ਹੈਂਡਲ ਐਨੀਮਲਸ ਔਰ ਪੈਟ ਐਨੀਮਲਸ, ਉਨ੍ਹਾਂ ਦਾ ਬਿਹੇਵੀਅਰ ਦੀ ਬਹੁਤ ਘੱਟ ਲੋਕਾਂ ਨੂੰ ਨੌਲੇਜ ਹੁੰਦੀ ਹੈ, ਤੇ ਜਦੋਂ ਇਹ ਨੌਲੇਜ ਦਾ ਗੈਪ ਆ ਜੇ ਉਹ ਡਰ ਜਾਂਦੇ ਆ, ਜਦੋਂ ਉਹ ਡਰ ਜਾਂਦੇ ਆ ਤੇ ਫਿਰ ਦੂਜੀ ਧਿਰ ਉਨ੍ਹਾਂ ਨੂੰ ਹਮੇਸ਼ਾ ਹੀ ਇਹ ਕਹੂਗੀ ਕਿ ਨਹੀਂ ਨਹੀਂ ਏਡੀ ਕੋਈ ਖਾਸ ਗੱਲ ਨਹੀਂ ਹੈ, ਤੁਸੀਂ ਨਾ ਡਰੋ, ਹਨਾ। ਪਰ ਉਹ ਘਬਰਾ ਕੇ ਰਿਐਕਟ ਕਰਦਾ, ਉਧਰੋਂ ਜਾਨਵਰ ਘਬਰਾ ਜਾਂਦਾ ਤੇ ਸਥਿਤੀ ਵਿਗੜ ਜਾਂਦੀ ਹੈ। ਇੱਕ ਤਾਂ ਇਹ ਗੱਲ ਰਹੀ ਹੈ, ਦੂਜਾ ਇਹ ਹੈ ਕਿ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਅਸੀਂ ਜਾਨਵਰਾਂ ਨੂੰ ਇਹ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਵਾਂਗੂ ਰਹੋ, ਜਿਵੇਂ ਅਸੀਂ ਕਿਤੇ ਖਾਸ ਜਗ੍ਹਾ ਤੇ ਜਾ ਕੇ ਹਾਜ਼ਰ ਕਰਦੇ ਹਾਂ, ਨਹਾਉਂਦੇ ਹਾਂ, ਕਰਦੇ ਹਾਂ, ਅਸੀਂ ਉਨ੍ਹਾਂ ਨੂੰ ਆਪਣੇ ਜੀਵਨ ਦੇ ਅਨੁਸਾਰ ਟ੍ਰੇਨ ਕਰਦੇ ਹਾਂ। ਤੇ ਹਜੇ ਤੱਕ ਮੈਨੂੰ ਇਹ ਜ਼ਰੂਰ ਪਤਾ ਕਿ ਮਨੁੱਖ ਕੋਈ ਵੀ ਆਪਣੇ ਆਪ ਚ ਇਹ ਦਾਅਵਾ ਕਰਨ ਯੋਗ ਨਹੀਂ ਹੋਇਆ ਕਿ ਮੇਰੀ ਜੀਵਨ ਜਾਂਚ ਹੈ ਜਿਹੜੀ ਉਹ ਬੜੀ ਸੁਯੋਗ ਹੈ। ਠੀਕ ਹੈ, ਅਸੀਂ ਹੁਣ ਸਿਵਿਲਾਈਜੇਸ਼ਨ ਦੀ ਗੱਲ ਕਰਦੇ ਹਾਂ ਤੇ ਅੱਜ ਕੱਲ੍ਹ ਜਿਹੜੇ ਆਦਿਵਾਸ ਲੋਕ ਨੇ ਉਨ੍ਹਾਂ ਨੂੰ ਵੀ ਅਸੀਂ ਕਈ ਵਾਰ ਮੰਨ ਲੈਂਦੇ ਹਾਂ ਕਿ ਬਈ ਉਨ੍ਹਾਂ ਦਾ ਜੀਵਨ ਸਾਡੇ ਨਾਲੋਂ ਜ਼ਿਆਦਾ ਬਿਹਤਰ ਹੈ, ਜਿਨ੍ਹਾਂ ਨੂੰ ਅਸੀਂ ਸੋ ਕਾਲਡ ਆਪਣੇ ਆਪ ਨੂੰ, ਉਨ੍ਹਾਂ ਨੂੰ ਅਸੀਂ ਬਾਰਬੇਰੀਅਨ ਤੇ ਆਪਣੇ ਆਪ ਨੂੰ ਸਿਵਿਲਾਈਜ਼ਡ ਕਹਿ ਦਿੰਦੇ ਹਾਂ। ਸੋ ਮੇਰਾ ਇੱਕ ਗੱਲ ਜ਼ਰੂਰ ਮੰਨਣੀ ਹੈ ਵੀ ਚਾਹੇ ਤੁਸੀਂ ਭਾਰਤ ਚ ਰਹਿੰਦੇ ਹੋ, ਚਾਹੇ ਤੁਸੀਂ ਕੈਨੇਡਾ ਚ ਰਹਿੰਦੇ ਹੋ, ਚਾਹੇ ਕਿਸੇ ਹੋਰ ਮੁਲਕ ਚ, ਆਪਾਂ ਕਹਿ ਦਿੰਦੇ ਜੀ ਬੜੇ ਐਡਵਾਂਸ ਹੋ ਕੇ ਰਹਿਣ ਲੱਗ ਗਏ ਆਪਾਂ, ਉਹ ਐਡਵਾਂਸਮੈਂਟ ਦਾ ਮਤਲਬ ਕਈ ਵਾਰ ਬਹੁਤੇ ਤਾਂ ਪਦਾਰਥਾਂ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਕਿ ਕਿੰਨੀਆਂ ਮਹਿੰਗੀਆਂ ਚੀਜ਼ਾਂ ਦੀ ਤੁਸੀਂ ਵਰਤੋਂ ਕਰ ਰਹੇ ਹੋ, ਜਾਂ ਤੁਹਾਨੂੰ ਸੜਕਾਂ ਤੇ ਕਿੰਨਾ ਕੁ ਚੰਗਾ ਤੁਰਨ ਆ ਗਿਆ। ਪਰ ਕੀ ਸੜਕਾਂ ਬਣਾਉਣੀਆਂ ਜ਼ਰੂਰੀ ਸੀਗੀਆਂ? ਕਿਉਂਕਿ ਕੁਦਰਤ ਦੀ ਤਾਂ ਹੋਰ ਹੀ ਲੋੜ ਪਈ ਹੈ ਨਾ ਕਿਤੇ, ਵੀ ਅਸੀਂ ਉਹਦੇ ਵਿੱਚੋਂ ਕਿਹੜੀ ਵਾਲੀ ਤਰੱਕੀ ਦੇ ਪੈਮਾਨੇ ਨੂੰ ਠੀਕ ਕਹਿੰਦੇ ਤੇ ਕਦੋਂ ਸਾਡੀ ਤਰੱਕੀ ਪੁੱਠੇ ਪਾਸੇ ਜਾ ਵੜਦੀ ਹੈ ਸਾਨੂੰ ਨਹੀਂ ਪਤਾ ਲੱਗਦਾ। ਹੁਣ ਜਾਨਵਰਾਂ ਨੂੰ ਵੀ ਰੱਖਣ ਦੀਆਂ ਗੱਲਾਂ ਆਉਂਦੀਆਂ, ਉਨ੍ਹਾਂ ਤੇ ਅਤਿਆਚਾਰ ਵੀ ਹੋ ਜਾਂਦਾ। ਹੁਣ ਇੱਕ ਤਾਜ਼ਾ ਮਾਮਲੇ ਚ ਇਹ ਪਤਾ ਲੱਗਿਆ ਕਿ ਗਾਰਬੇਜ ਬੈਗ ਦੇ ਵਿੱਚ ਇੱਕ ਕੁੱਤੇ ਦੀ ਲਾਸ਼ ਮਿਲੀ ਹੈ, ਤੇ ਇਹਦੇ ਬਾਰੇ ਟੋਰਾਂਟੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਹੁਣ ਉਹ ਪਬਲਿਕ ਦੀ ਕੀ ਕਹਿੰਦੇ ਹੁੰਦੇ ਆ ਉਹਨੂੰ ਮਦਦ ਮੰਗ ਰਹੇ ਆ ਕਿ ਬਈ ਜੇ ਕਿਸੇ ਨੇ ਇਹ ਵਰਤਾਰਾ ਹੁੰਦਾ ਦੇਖਿਆ ਹੋਵੇ ਜਾਂ ਉਨ੍ਹਾਂ ਨੂੰ ਕੋਈ ਆਈਡੀਆ ਹੋਵੇ ਮਾੜਾ ਮੋਟਾ ਤਾਂ ਪੁਲਿਸ ਨਾਲ ਇਹ ਜਾਣਕਾਰੀ ਸਾਂਝੀ ਕਰਨ, ਕਿਉਂਕਿ ਸੈਟਰਡੇ ਨੂੰ ਸਕਾਰਬੋ ਇਲਾਕੇ ਦੇ ਵਿੱਚੋਂ ਇੱਕ ਬੈਗ ਮਿਲਿਆ ਸੀ ਤੇ ਬੈਗ ਖੋਲਿਆ ਤਾਂ ਉਹਦੇ ਵਿੱਚ ਕੁੱਤੇ ਦੀ ਲਾਸ਼ ਹੈ। 24 ਫਰਵਰੀ ਦਾ ਮਾਮਲਾ ਤੇ ਮੌਰਨਿੰਗ ਸਾਈਡ ਐਵਨਿਊ ਅਤੇ ਡੈਂਸਿੰਗ ਸਟਰੀਟ ਏਰੀਆ ਦੇ ਵਿੱਚ ਥਰਸਡੇ ਨੂੰ ਜਿਹੜਾ ਨਿਊਜ਼ ਰਿਲੀਜ਼ ਇਨ੍ਹਾਂ ਨੇ ਜਾਰੀ ਕੀਤਾ ਉਹ ਚ ਗੱਲ ਦੱਸੀ ਗਈ ਕਿ ਉਦੇ ਸਾਨੂੰ ਸੈਟਰਡੇ ਨੂੰ ਇਹ ਬੈਗ ਉੱਥੇ ਮਿਲਿਆ ਸੀ ਤੇ ਇਹ ਅਮੈਰੀਕਨ ਬੁਲਡੋਗ ਮਿਕਸ ਨਸਲ ਦਾ ਕੁੱਤਾ ਸੀ, ਲਾਈਟ ਬਰਾਊਨ ਇਹਦਾ ਰੰਗ ਸੀ ਔਰ ਵਾਈਟ ਮਾਰਕਿੰਗਸ ਔਨ ਇਟਸ ਹੈਡ ਐਂਡ ਸਨਾਊਟ ਤੇ, ਇਹਦੇ ਨਾਸਾਂ ਦੇ ਉੱਤੇ ਤੇ ਸਿਰ ਦੇ ਉੱਤੇ ਵੀ ਕੁਝ ਚਿੱਟੀਆਂ ਧਾਰੀਆਂ ਸੀਗੀਆਂ। ਸੋ ਕਹਿੰਦੇ ਵੀ ਜੇ ਇਸ ਕੁੱਤੇ ਬਾਰੇ ਕਿਸੇ ਨੂੰ ਪਤਾ ਹੋਵੇ ਤੇ ਮਾਲਕ ਬਾਰੇ ਤਾਂ ਦੱਸਿਓ, ਕਿਉਂਕਿ ਡੌਗ ਵਾਜ਼ ਸਿਵੀਅਰਲੀ ਇਮੈਸ਼ੀਏਟਿਡ ਐਂਡ ਮੈਲਨਰਿਸ਼ਡ। ਇੱਕ ਤਾਂ ਉਹ ਦੇਖ ਕੇ ਉਹਦੀ ਹਾਲਤ ਤੋਂ ਪਤਾ ਲੱਗਦਾ ਸੀ ਕਿ ਉਹਨੂੰ ਖਾਣ ਪੀਣ ਨੂੰ ਚੰਗ ਕੁਪੋਸ਼ਣ ਦਾ ਸ਼ਿਕਾਰ ਸੀ ਉਹ, ਤੇ ਦੂਜਾ ਉਹ ਐਂ ਸੀ ਜਿਵੇਂ ਪਾਣੀ ਚ ਡੋਬਿਆ ਹੋਵੇ, ਐਨ ਪਿਲਪਲਾ ਜਾ ਕੀਤਾ ਪਿਆ ਸੀਗਾ। ਹੁਣ ਵੀ ਜਾਨਵਰ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਰਹੀ ਸੀ। ਸੋ ਇਹਦੇ ਉੱਤੇ ਪੁਲਿਸ ਨੇ ਹੁਣ ਕਿਹਾ ਕਿ ਭਾਈ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ ਤੇ ਉਨ੍ਹਾਂ ਨੂੰ ਅੱਗੇ ਗੱਲ ਚ ਤਫਤੀਸ਼ ਇਹ ਤੋਰਨਗੇ ਕਿਹੜੇ ਬੰਦੇ ਨੇ ਇਹ ਅਤਿਆਚਾਰ ਕੀਤਾ ਜਾਨਵਰ ਦੇ ਉੱਤੇ। ਇੱਕ ਤੇ ਦੇਸ਼ ਦੇ ਵਿੱਚ ਨੈਸ਼ਨਲ ਫਾਰਮਾ ਕੇਅਰ ਪਲਾਨ ਦੀ ਗੱਲ ਆਈ ਹੈ, ਆਪਾਂ ਕੱਲ ਗੱਲ ਕੀਤੀ ਸੀ ਕਿ ਭਾਈ ਹੁਣ ਜਿਹੜੀ ਫਾਰਮਾ ਕੇਅਰ ਦੇ ਵਿੱਚ ਮੋਟੀ ਜਿਹੀ ਗੱਲ ਇਹ ਹੈ ਕਿ ਭਾਈ ਜਿਹੜੀਆਂ ਦਵਾਈਆਂ ਨੇ ਉਹ ਵੀ ਦਿੱਤੀਆਂ ਜਾਣ, ਸਿਰਫ ਹਸਪਤਾਲ ਚ ਪਏ ਮਰੀਜ਼ ਦਾ ਤਾਂ ਪੂਰਾ ਕਰ ਦਿੰਦੇ ਆ ਵਧੀਆ ਇਲਾਜ, ਡਾਕਟਰ ਕੋਲ ਚਲੇ ਜਾਓ ਤੇ ਡਾਕਟਰ ਦੇਖਭਾਲ ਕਰਕੇ ਦੱਸ ਦਿੰਦਾ ਭਾਈ ਤੁਸੀਂ ਆਹ ਦਵਾਈ ਬੂਟੀ ਲੈ ਲਓ, ਪਰ ਉਦੋਂ ਬਾਅਦ ਦਵਾਈ ਲੈਣਾ ਜਾਂ ਫਿਜ਼ੀਓ ਕਰਾਉਣੀ ਉਹ ਫਿਰ ਤੁਹਾਡੇ ਆਪਣੇ ਉੱਤੇ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਉਹਦੇ ਵਿੱਚ ਕਿੰਨੀ ਕਵਰੇਜ ਹੈ, ਮਤਲਬ ਦਵਾਈਆਂ ਹੀ ਮਾਰ ਜਾਂਦੀਆਂ ਬੰਦੇ ਨੂੰ, ਜੇ ਤਾਂ ਹਸਪਤਾਲ ਪੇ ਦਾ ਕੰਮ ਸਰਜੇ ਤਾਂ ਸਰਜੇ, ਜੇ ਬਾਅਦ ਚ ਕੁਛ ਲਿਖਤਾ ਤਾਂ ਲੋਕ ਫਸ ਜਾਂਦੇ ਆ। ਸੋ ਇਹਨੂੰ ਹੁਣ ਗੱਲ ਇਹ ਸੀਗੀ ਵੀ ਭਾਈ ਕੱਲੀ ਡਾਕਟਰੀ ਸਲਾਹ ਨਾ ਦਿਓ, ਨਾਲ ਦਵਾਈ ਦੇਣ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਹੈ, ਤੇ ਇਹਨੂੰ ਕਹਿੰਦੇ ਨੈਸ਼ਨਲ ਫਾਰਮਾ ਕੇਅਰ ਪਲਾਨ ਜਿਹੜਾ ਕਿ ਲਾਗੂ ਹੋ ਰਿਹਾ ਉਹਦਾ ਟੇਬਲ ਕੀਤਾ ਗਿਆ ਬਿੱਲ, ਤੇ ਓਨਟੈਰੀਓ ਦੀ ਸਰਕਾਰ ਨੇ ਹੁਣ ਕਿਹਾ ਕਿ ਭਾਈ ਸਾਨੂੰ ਇਹਦੇ ਬਾਰੇ ਪੂਰਾ ਪੜ੍ਹ ਕੇ ਹੀ ਪਤਾ ਲੱਗੂਗਾ ਕਿ ਇਹਦੇ ਉੱਤੇ ਅਸੀਂ ਸਾਈਨ ਕਰੀਏ ਕਿ ਨਾ ਕਰੀਏ, ਜਿਹੜਾ ਨੈਸ਼ਨਲ ਪ੍ਰੋਗਰਾਮ ਇਹ ਲਿਆਂਦਾ ਗਿਆ। ਸੋ ਆਪਣੇ ਓਨਟੈਰੀਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਸ ਨੇ ਕਿਹਾ ਕਿ ਓਨੈਸਟਲੀ ਆਈ ਐਮ ਵਿਲਿੰਗ ਫਾਰ ਡਿਟੇਲਸ, ਕਹਿੰਦੇ ਬਿਲਕੁਲ ਇਮਾਨਦਾਰੀ ਨਾਲ ਮੈਂ ਇਹ ਗੱਲ ਦੱਸਦੀ ਹਾਂ ਕਿ ਪਹਿਲਾਂ ਤਾਂ ਮੈਨੂੰ ਇਹਦੇ ਪੂਰੇ ਵੇਰਵੇ ਪਤਾ ਲੱਗਣ। ਵੀ ਨੀਡ ਟੂ ਸੀ ਐਂਡ ਅਸੈਸ ਵਟ ਦਾ ਫੈਡਰਲ ਗਵਰਨਮੈਂਟ ਇਜ਼ ਪ੍ਰਪੋਜ਼ਿੰਗ ਐਂਡ ਹਾਊ ਇਟ ਮੈਚਿਸ ਕੌਨਫਲਿਕਟਸ ਵਰਕਸ ਵਿਦ ਦੀ ਓਨਟੈਰੀਓ ਸਿਸਟਮ ਦੈਟ ਇਟ ਇਜ਼ ਆਲਰੇਡੀ ਹੇਅਰ। ਗੱਲ ਇਹ ਕਹਿੰਦੇ ਵੀ ਸਰਕਾਰ ਨੇ ਤਾਂ ਫੈਡਰਲ ਨੇ ਆਪਣੀਆਂ ਨੀਤੀਆਂ ਬਣਾ ਲਈਆਂ, ਪਰ ਸਾਡਾ ਜੋ ਪ੍ਰੋਗਰਾਮ ਚੱਲਦਾ ਉਹਦੇ ਨਾਲ ਇਹ ਕਿੰਨਾ ਕੁ ਮੈਚ ਕਰਦਾ, ਕਿੱਥੇ ਕਿੱਥੇ ਇਹ ਟਕਰਾਉਂਦਾ ਤੇ ਕਿਵੇਂ ਇਹਦਾ ਸਮਾਂਬੰਧ ਆਪਸ ਵਿੱਚ ਸਮਤੋਲ ਬਣਾਇਆ ਜਾ ਸਕਦਾ, ਇਹਦੇ ਬਾਰੇ ਤਾਂ ਅਸੀਂ ਪੜ੍ਹ ਕੇ ਗੱਲ ਕਰ ਸਕਦੇ ਹਾਂ। ਤੇ ਵੀਰਵਾਰ ਨੂੰ ਇਹ ਫੈਡਰਲ ਨੇ ਬਿੱਲ ਟੇਬਲ ਕਰ ਦਿੱਤਾ ਸੀ, ਜਿਹਦੇ ਵਿੱਚ ਆਇਆ ਕਿ ਹੈਲਥ ਮਿਨਿਸਟਰ ਫੈਡਰਲ ਹੈਲਥ ਮਿਨਿਸਟਰ ਮਾਰਕ ਹੋਲੈਂਡ ਨੇ ਕਿਹਾ ਸੀਗਾ ਕਿ ਕਾਸਟ ਇਜ਼ ਲਾਈਕਲੀ ਟੂ ਬੀ ਇਨ ਦਾ ਰੈਲਮ ਆਫ $1.5 billion, ਬਟ ਹੀ ਸੈਡ ਦੈਟ ਦਾ ਐਸਟੀਮੇਟ ਇਜ਼ ਵੈਰੀ ਲਾਈਕਲੀ ਟੂ ਚੇਂਜ ਓਵਰ ਦਾ ਕੋਰਸ ਆਫ ਹਿਸ ਟਾਕਸ ਵਿਦ ਪ੍ਰੋਵਿੰਸਿਸ। ਉਹ ਬਾਈ ਇਹਨੂੰ ਵੀ ਕਿਤੇ ਐਂ ਕਹਿੰਦੇ ਕਰੋ ਵਰਲਡ ਮੈਪ ਤੇ ਆ ਗਏ, ਫੁੱਟਬਾਲ ਦਾ ਮੈਚ ਕਰਾਵਾਂਗੇ ਤੇ ਦੁਨੀਆਂ ਨੂੰ ਪਤਾ ਲੱਗ ਜੂ, ਦੁਨੀਆਂ ਦੀਆਂ ਸਾਰੀਆਂ ਫੈਕਟਰੀਆਂ ਬੰਦ ਕਰਕੇ ਜਿੱਥੇ ਮੈਚ ਹੁੰਦਾ ਉੱਥੇ ਚਲੇ ਜਾਂਦੇ ਨੇ ਉਹ। ਕਾ ਬਾਤ ਕਰਤੇ ਹੋ ਯਾਰ, ਕੱਲ ਜੋ ਆਪਣੇ ਬਾਤੇਂ ਕੀਤੀ, ਮੇਰਾ ਅੱਜ ਫਿਰ ਉਸਕੇ ਉੱਪਰ ਕਮੈਂਟ ਕਰਨੇ ਕੋ ਮਨ ਕਰ ਰਿਹਾ ਹੈ। ਕੱਲ ਕਹਿੰਦੇ ਜੀ, ਕਹਿੰਦੇ ਜੇ ਫੁੱਟਬਾਲ ਕਰਾ ਦਿਓ ਤਾਂ ਫੀਫਾ, ਫਿਰ ਟੋਰਾਂਟੋ ਚ ਬੱਲੇ ਬੱਲੇ, ਫਿਰ ਟੋਰਾਂਟੋ ਦੁਨੀਆਂ ਦੇ ਨਕਸ਼ੇ ਤੇ ਆ ਜਾਓ, ਅੱਜ ਕਿਹੜਾ ਹੈ ਨੀਗਾ, ਸਭ ਜਾਣਦੇ ਆ ਟੋਰਾਂਟੋ, ਠੀਕ ਹੈ ਜੀ। ਟੋਰਾਂਟੋ ਆ ਕੇ ਇਹ ਬੋਹਾ ਦੀ ਮੰਡੀ ਆ, ਹੁਣ ਤਾਂ ਪੁੱਛੋ ਕਿੰਨੇ ਲੋਕਾਂ ਨੂੰ ਪਤਾ ਹੋਣਾ, ਪਤਾ ਭਾਈ ਵਰਲਡ ਮੈਪ ਤੇ ਹੀ ਆ, ਜਿਹੜੇ ਪਿਛਲੇ ਵਰਲਡ ਕੱਪ ਹੋਇਆ ਸੀ ਉੱਥੇ ਕਿੰਨੀਆਂ ਕੰਪਨੀਆਂ ਚਲੀਆਂ ਗਈਆਂ, ਉਦੋਂ ਪਿੱਛੇ ਕਿੱਥੇ ਚਲੀਆਂ ਗਈਆਂ। ਔਰ ਜੇ ਕੰਪਨੀਆਂ ਤੇ ਇਕਨੋਮਿਕ ਐਕਟੀਵਿਟੀ ਨੇ ਹੈ ਹੀ ਦੁਨੀਆਂ ਦੇ ਵਿੱਚ ਦੋ ਦੋ ਮਹੀਨੇ ਦਾ ਗੇੜਾ ਮਾਰਨਾ ਚਾਰ ਸਾਲਾਂ ਮਗਰੋਂ, ਤੇ ਫਿਰ ਇਹੀ ਜਿਹੀ ਐਕਟੀਵਿਟੀਆਂ ਤਾਂ ਹੁੰਦੀਆਂ ਰਹਿੰਦੀਆਂ, ਫਿਰ ਤਾਂ ਗੇਮਾਂ ਹੀ ਕਰਾਈ ਚੱਲੋ, ਫਿਰ ਤਾਂ ਦੁਨੀਆਂ ਭਰ ਦਾ ਇੱਥੇ ਖੇਡ ਮੈਦਾਨ ਹੀ ਬਣਾ ਲਓ, ਕੈਨੇਡਾ ਦੇ ਵਿੱਚ ਤੇ ਆਪਾਂ ਅਮੀਰ ਹੋ ਜਾਵਾਂਗੇ। ਕਿਆ ਯਾਰ ਕੁਛ ਧੀਰੇ ਢੰਗ ਕੀ ਬਾਤ ਕਿਆ ਕਰੋ, ਇੱਥੇ $1.5 billion ਜਿਹੜਾ ਲੋਕਾਂ ਦੇ ਖਰਚਣਾ ਉਹਨੂੰ ਲੈ ਕੇ ਤਾਂ ਪਾਤੀ ਪੂਰੀ ਚਿੰਤਾ, ਅਦਰਵਾਈਜ਼ ਉਹਨੂੰ ਫਿਰ ਉਹਦੇ ਕੋਈ ਫਾਇਦੇ ਨਹੀਂ ਗਣਾਉਣਾ ਚਾਹੁੰਦਾ, ਤੇ ਇਹਦੇ ਵੀ ਫਾਇਦੇ ਗਣਾਏ ਜਾ ਸਕਦੇ ਪਰ ਇਹਨਾਂ ਦੇ ਗਣਾਉਣੇ ਨਹੀਂ ਹੈਗੇ। ਚੱਲ ਕੋਈ ਨਹੀਂ, ਰਹਿਣ ਦਿੰਦੇ, ਆਪਾਂ ਵੀ ਨਹੀਂ ਬਹੁਤੀ ਗੱਲ ਕਰਦੇ। ਤੇ ਖਬਰਾਂ ਦੇ ਵਿੱਚ ਅਗਲਾ ਸਿਲਸਿਲਾ, ਯੋਰਕ ਰੀਜਨ ਦੇ ਪਬਲਿਕ ਹੈਲਥ ਆਫੀਸਰਸ ਨੇ ਵੀ ਇੱਕ ਮਾਮਲਾ ਮੂਹਰੇ ਆਇਆ ਮੀਜ਼ਲਸ ਦਾ, ਜਿਹਨੂੰ ਖਸਰਾ ਕਹਿੰਦੇ ਆ, ਲਾਗ ਦੀ ਇਹ ਛੂਤ ਦੀ ਬਿਮਾਰੀ ਹੈ, ਤੇ 30 ਸਾਲਾਂ ਇੱਕ ਮਰੀਜ਼ ਦਾ ਪਤਾ ਲੱਗਿਆ। ਉਹ ਕਹਿੰਦੇ ਕਿਤੇ ਬਾਹਰ ਵੀ ਟਰੈਵਲ ਨਹੀਂ ਕਰਕੇ ਆਇਆ, ਪਰ ਉਹਦੇ ਵਿੱਚ ਕੁਝ ਸਿਮਟਮ ਨਜ਼ਰ ਆਏ ਆ, ਕਿਉਂਕਿ ਜਿੱਥੇ ਜਿੱਥੇ ਗਿਆ, ਜਿਵੇਂ ਕੋਵਿਡ ਵਰਗਾ ਨਹੀਂ ਹੁੰਦਾ ਵੀ ਉੱਥੇ ਬੰਦਾ ਗਿਆ ਸੀ, ਵੀ ਜਿੰਨੀ ਜਿੰਨੀ ਤਰੀਕ ਨੂੰ ਜਿਹੜਾ ਬੰਦਾ ਉੱਥੇ ਗਿਆ ਉੱਥੇ ਨਾ ਜਾਇਓ। ਸੋ ਇਸ ਤਰ੍ਹਾਂ ਦੀ ਗੱਲਬਾਤ ਆਈ ਹੈ। ਕੁਝ ਹੋਰ ਮਾਮਲੇ ਵੀ ਸੀ ਕੁਝ ਬੱਚਿਆਂ ਦੇ, ਪਰ ਉਹ ਬੱਚੇ ਤਾਂ ਕਹਿੰਦੇ ਵੀ ਬਾਹਰਲੇ ਮੁਲਕਾਂ ਤੇ ਵਿਦੇਸ਼ਾਂ ਦੀ ਸੈਰ ਕਰਕੇ ਆਏ ਸੀਗੇ, ਹੋ ਸਕਦਾ ਉਥੋਂ ਉਨ੍ਹਾਂ ਨੂੰ ਇਹ ਵਾਇਰਸ ਐਕਵਾਇਰ ਕਰ ਲਿਆਏ ਹੁਣ ਉਹ, ਪਰ ਹਜੇ ਕਹਿੰਦੇ ਇਨਫੈਕਸ਼ਨ ਇਹ ਅਨਨੋਨ ਹੈ ਕਿ ਇਹ ਕਿੱਥੋਂ ਇਸ ਬੰਦੇ ਨੂੰ ਲਾਗ ਲੱਗ ਗਈ ਤੇ ਕੀ ਮਾਮਲਾ ਆ। ਤੇ ਵੀਰਵਾਰ ਸ਼ਾਮ ਨੂੰ ਪਬਲਿਕ ਹੈਲਥ ਏਜੰਸੀ ਨੇ ਇਹਦੀ ਜਾਣਕਾਰੀ ਦਿੱਤੀ ਹੈ ਕਿ ਭਾਈ ਇਹ ਮੀਜ਼ਲ ਦਾ ਮਾਮਲਾ ਤਾਂ ਸਾਡੇ ਕੋਲ ਪੁਸ਼ਟੀ ਹੋ ਗਈ ਕਿ ਇਕ ਹੈਗਾ, ਤੇ ਹੁਣ ਅਸੀਂ ਇਹ ਦੇਖਣਾ ਆ ਕਿ ਇਹ ਕਿਹਦੇ ਸੰਪਰਕ ਵਿਚ ਆਇਆ ਹੋ ਸਕਦਾ। ਸੋ ਹੈਲਥ ਅਥਾਰਟੀ ਨੇ ਕਿਹਾ ਕਿ ਕੇਸ ਬੜਾ ਯੂਨੀਕ ਜਿਹਾ ਅਨੋਖੀ ਜੀ ਕਿਸਮ ਦਾ, ਕਿਉਂਕਿ ਜਿਹੜੇ ਪਹਿਲੇ 3 ਮਾਮਲੇ ਮੂਹਰੇ ਆਏ ਸੀ ਉਨ੍ਹਾਂ ਵਿਚੋਂ ਤਾਂ ਇਕ ਬੱਚਾ ਟੋਰਾਂਟੋ ਦੇ ਹਸਪਤਾਲ ਦੇ ਵਿਚ ਦਾਖਲ ਵੀ ਹੈ। ਹਾਂਜੀ, ਤੇ ਉਹਦੇ ਵਿਚ ਇਕ ਬੱਚਾ ਤਾਂ ਦਾਖਲ ਵੀ ਹੈ। ਸੋ ਹੈਲਥ ਏਜੰਸੀ ਨੇ ਕਿਹਾ ਕਿ ਦੇ ਆਰ ਰੀਚਿੰਗ ਆਊਟ ਟੂ ਨੋਨ ਕੰਟੈਕਟਸ ਹੂ ਮੇ ਹੈਵ ਬੀਨ ਐਕਸਪੋਜ਼ਡ ਟੂ ਦਿਸ ਕਨਫਰਮਡ ਕੇਸ ਆਫ ਮੀਸਲਸ ਵਾਇਰਸ। ਸੋ ਮੀਸਲਸ ਵਾਇਰਸ ਹੈ ਜਿਹੜਾ, ਇਹ ਖਸਰੇ ਦਾ ਵਾਇਰਸ ਹੈ, ਇਹਦੇ ਸੰਪਰਕ ਇਸ ਬੰਦੇ ਦੇ ਕਿੰਨੇ ਕੁ ਬੰਦੇ ਆਏ ਹੋਣਗੇ ਉਨ੍ਹਾਂ ਦੀ ਕਹਿੰਦੇ ਹੁਣ ਅਸੀਂ ਗੌਰ ਕਰਦੇ ਹਾਂ। ਤੇ ਅਡੀਸ਼ਨਲ ਐਕਸਪੋਜ਼ਰ ਦੀਆਂ ਲੋਕੇਸ਼ਨਸ ਵੀ ਇਹਨਾਂ ਨੇ ਪਤਾ ਕਰਕੇ ਦੱਸੀਆਂ ਨੇ ਵੀ ਇਹ ਬੰਦਾ ਇਸ ਸਥਾਨ ਦੇ ਵਿਚ ਜਾ ਕੇ ਆਇਆ। 1998 ਦੇ ਵਿਚ ਵੈਸੇ ਕਹਿੰਦੇ ਐਲੀਮੀਨੇਟ ਕਰਤਾ ਸੀਗਾ ਵੈਕਸੀਨ ਕਰਕੇ ਕੈਨੇਡਾ ਵਿਚੋਂ ਇਸ ਵਾਇਰਸ ਨੂੰ, ਪਰ ਅਜੇ ਵੀ ਪਬਲਿਕ ਹੈਲਥ ਏਜੰਸੀ ਦਾ ਮੰਨਣਾ ਆ ਕਿ ਦੇਅਰ ਕੁਡ ਬੀ ਇਟ ਕੰਟੀਨਿਊ ਟੂ ਬੀ ਸਪੋਟੀ ਇਕ ਮਾਮਲੇ ਆ, ਭਾਵੇਂ ਇੱਕਾ ਦੁੱਕਾ ਮਾਮਲੇ ਮੁਹਰੇ ਆਉਂਦੇ ਪਰ ਫਿਰ ਵੀ ਕਿਤੇ ਹੈਗਾ। ਮੈਲਟਨ ਡਿਪ ਰੈਸਟੋਰੈਂਟ ਆ ਜੇ ਉਥੇ ਕੋਈ 5:30 ਤੋਂ 8:30 ਸ਼ਨੀਵਾਰ 24 ਫਰਵਰੀ ਨੂੰ ਮਿਸਿਸ ਸਾਗਰ ਇਸ ਰੈਸਟੋਰੈਂਟ ਚ ਗਿਆ ਹੋਵੇ ਤੇ ਉਹ ਹੈਲਥ ਅਧਿਕਾਰੀਆਂ ਨੂੰ ਸੰਪਰਕ ਕਰ ਲੇ ਜਾਂ ਆਪਣੇ ਆਪ ਨੂੰ ਚੈੱਕ ਕਰਾ ਲੇ ਵੀ ਉਹਦੇ ਟੀਕੇ ਲੱਗੇ ਹੋਏ ਆ ਕਿ ਨਹੀਂ ਲੱਗੇ ਹੋਏ, ਵੈਕਸੀਨ ਲੱਗੀ ਆ ਕਿ ਨਹੀਂ। ਜਾਂ ਮੇਨ ਵੇਟਿੰਗ ਏਰੀਆ ਹੈਗਾ ਐਮਰਜੈਂਸੀ ਡਿਪਾਰਟਮੈਂਟ ਮੈਕੈਂਜੀ ਹੈਲਥ ਕੋਟੇਲੀਚੀ ਵੌਨ ਹਾਸਪਿਟਲ ਦਾ, ਇੱਥੇ 26 ਫਰਵਰੀ ਸੋਮਵਾਰ ਨੂੰ ਜੇਕਰ ਕੋਈ 2:30 ਵਜੇ ਤੋਂ ਤਕਰੀਬਨ ਸ਼ਾਮ 5 ਵਜੇ ਤੱਕ ਗਿਆ ਹੋਵੇ ਤਾਂ ਉਹ ਵੀ ਗੌਰ ਕਰ ਲੈਣ। ਇਸੇ ਤਰ੍ਹਾਂ ਵੈਲੋਰ ਮੈਡੀਕਲ ਕਲੀਨਿਕ ਹੈ, ਜੇ ਕੋਈ ਮੰਡੇ 26 ਫਰਵਰੀ ਨੂੰ ਉਥੇ ਕੋਈ 12:15 ਦੁਪਹਿਰ ਤੋਂ ਲੈ ਕੇ 5:30 ਦੇ ਦੌਰਾਨ ਗਿਆ ਹੋਵੇ ਉਹ ਵੀ ਆਪਣੇ ਆਪ ਦੇ ਉਪਰ ਇਕ ਵਾਰੀ ਚੈੱਕ ਚੁੱਕ ਕਰਾ ਲੈਣ, ਕਿਉਂਕਿ ਉਨ੍ਹਾਂ ਨੂੰ ਵੀ ਇਹ ਵਾਇਰਸ ਐਕਵਾਇਰ ਕੀਤੇ ਹੋਣ ਦਾ ਖਤਰਾ ਦਸਿਆ ਜਾ ਰਿਹਾ ਕਿ ਬਈ ਉਹ ਆਪਣੇ ਆਪ ਦੀ ਇਕ ਵਾਰੀ ਚੈੱਕ ਕਰਾ ਲੈਣ ਤਾਂ ਕਿ ਕੇਸ ਕਨਫਰਮ ਹੋ ਜਾਏ ਕਿ ਉਨ੍ਹਾਂ ਨੂੰ ਕੁਝ ਹੈ ਨੀਗਾ। ਬਾਕੀ ਇਕ ਜਾਂਦੇ ਜਾਂਦੇ ਜੇ ਇਹ ਗੱਲ ਕਰਦੇ, ਟੋਰਾਂਟੋ ਪੁਲਿਸ ਦੇ ਇਕ ਅਧਿਕਾਰੀ ਨੂੰ 4 ਸਾਲ ਦੀ ਜੇਲ੍ਹ ਦੀ ਸਜ਼ਾ ਹੋਈ ਹੈ ਕਿਉਂਕਿ ਇਕ ਵਲਨਰੇਬਲ ਔਰਤ ਸੀਗੀ, ਕਾਂਸਟੇਬਲ ਕੋਰਨਲ ਕੁਇਨ 54 ਸਾਲ ਦੀ ਉਮਰ ਹੈ ਤੇ 23 ਸਾਲਾਂ ਤੋਂ ਇਹ ਸਰਵਿਸ ਚ ਸੀਗੇ। ਇਨ੍ਹਾਂ ਨੇ ਇਕ ਔਰਤ ਨੂੰ ਸੈਕਸੁਅਲੀ ਅਸੋਲਟ ਕੀਤਾ 27 ਅਕਤੂਬਰ 2023 ਨੂੰ, ਇਨ੍ਹਾਂ ਦੇ ਉਤੇ ਦੋਸ਼ ਸਾਬਤ ਹੋ ਗਏ ਸੀ ਤੇ ਐਕਚੁਲੀ ਇਹ ਘਟਨਾ ਹੈ ਜਿਹੜੀ 21 ਮਾਰਚ 2021 ਨੂੰ ਵਾਪਰੀ ਸੀ। ਉਥੇ ਘਰੇ ਕਿਤੇ ਜਾਣਾ ਪਿਆ, ਉਹ ਤੋਂ ਬਾਅਦ ਇਨ੍ਹਾਂ ਨੇ ਝੂਠਾ ਸੱਚਾ ਜਾਂ ਫੋਨ ਕੀਤਾ। ਪਹਿਲਾਂ ਤਾਂ 2 ਅਧਿਕਾਰੀ ਮੌਕੇ ਤੇ ਗਏ ਸੀ, ਬਾਅਦ ਚ ਝੂਠੀ ਜੀ ਕਾਲ ਬਣਾ ਕੇ ਕਿ ਹਾਂ ਭਾਈ ਮੈਨੂੰ ਫੇਰ ਉਥੇ ਦੁਬਾਰਾ ਬੁਲਾ ਲਿਆ, ਪਰ ਕਾਲ ਹੈ ਹੀ ਨਹੀਂ ਸੀਗੀ। ਉਹ ਐ ਜੇ ਬਹਾਨੇ ਜੇ ਮਾਰ ਕੇ ਉਥੋਂ ਤੁਰ ਗਏ ਤੇ ਗਾਹਾਂ ਫਿਰ ਜਾਂਦੇ ਜਾਂਦੇ ਗੱਲ ਹੋਰ ਖਰਾਬ ਹੋਈ। ਖੈਰ ਇਨ੍ਹਾਂ ਨੂੰ ਦੋਸ਼ੀ ਪਾ ਲਿਆ ਗਿਆ ਤੇ ਹੁਣ 4 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਉਹ ਕਹਿੰਦੇ ਵੀ ਇਨ੍ਹਾਂ ਦਾ ਪੁਰਾਣਾ ਟਰੈਕ ਰੈਕਡ ਚੰਗਾ ਸੀ। ਤੇ ਇਹਦੇ ਨਾਲ ਜੀ ਹੁਣ ਆਪਾਂ ਖ਼ਬਰਾਂ ਦਾ ਸਿਲਸਿਲਾ ਇੱਥੇ ਰੋਕਦੇ ਹਾਂ। ਸਟੂਡੀਓ ਦਾ ਨੰਬਰ ਯਾਦ ਰੱਖਿਓ 416-620-1778। ਤੇ ਇੱਕ ਸਕਿੰਟ ਮੇਰਾ ਥੋੜਾ ਜਿਹਾ ਫਰਕ ਰਹਿ ਗਿਆ, ਮੈਂ ਆਇਆ ਜੀ ਬਸ।
The views expressed on the preceding program may not necessarily be those of the owner or management of WTOR radio station.
ਮਕਾਨ ਤੇ ਘਰ ਵਿਚ ਸੁਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸੁਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸੁਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸੁਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety। ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
Tired of paying transfer fees to send money abroad? Over time, they can add up to more than $100, but $100 goes a long way. That's a month of groceries in the Philippines, or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC, ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਸਾਡੀ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜਚਦਾ।
ਆਪਣੀ
कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।